ਸ਼ਬਦ ਸੁਣਤ ਕਮਾਵਤ ਨਿਹਾਲ ਕਨਾਸਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਧਨਾਸਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗੇ ਚਿੰਤ ਬੇਰਾਨੀ ਛਾਡੀ ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਸਾਧ ਸੰਗੇ ਚਿੰਤ ਬੇਰਾਨੀ ਛਾਡੀ ਅਹੰਗ ਬੁੱਧੇ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਭੀਤਰੇ ਸਤਿਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੋ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਸਾਧ ਸੰਗੇ ਚਿੰਤ ਬੇਰਾਨੀ ਛਾਡੀ ਅਹੰਗ ਬੁੱਧੇ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਹਾਓ ਤੇਰੀ
ਨਾ ਪੰਦਰਾਂ ਅਮਨ ਗੁਲੋਲਾ ਛੂਟਦਾ लाख दाती एक दाते ਸ਼ਬਦ ਉਹ ਕਹਿੰਦਾ ਐਡਾ ਵੱਡਾ ਫੀਮ ਦਾ ਗੋਲਾ ਸਾਰੀ ਦੁਨੀਆਂ ਨੂੰ ਦਿੱਤਾ ਉਹ ਸਾਰੀ ਦੁਨੀਆਂ ਉਸ ਅਮਲ ਦੇ ਗਲੋਲੇ ਚ ਤੁਰੀ ਫਿਰਦੀ ਹੈ ਸਾਰੀ ਦੁਨੀਆਂ ਰਾਹੀਂ ਫੀਮ ਖਾਧੀ ਹੈ ਐਡਾ ਵੱਡਾ ਗੋਲਾ ਇਸ ਸਾਰੀ ਪਬਲਿਕ ਨੂੰ ਦੇ ਦਿੱਤਾ ਰੱਬ ਨੇ ਉਹ ਅਮਲ ਗਲੋਲਾ ਕੀ ਹੈ ਉਹ ਮਹਾਰਾਜ ਕਹਿੰਦਾ ਐਸਾ ਮਾਇਆ ਦਾ ਕੂੜ ਦਾ ਗੋਲਾ ਦਿੱਤਾ ਸਾਰੀ ਦੁਨੀਆਂ ਨੂੰ ਅਮਲ ਗਲੋ ਨਸ਼ੇ ਦੇ ਵਿੱਚ ਹੀ ਮਾਇਆ ਦੇ ਨਸ਼ੇ ਦੇ ਵਿੱਚ ਹੀ ਉਹ ਸਭ ਕੁਝ ਉਹ ਉਦਾਂ ਹੀ ਸਾਰੀ ਦੁਨੀਆਂ ਦੌੜੀ ਫਿਰਦੀ ਆ ਕੀ ਕਰਦੇ ਆ ਉਹ ਸਾਰੇ ਹੀ ਕੂੜੇ ਕੰਮ ਵੀ ਕਰੀ ਜਾਂਦੇ ਐਸਾ ਫੀਮ ਦਾ ਅਮਲ ਚੜਿਆ ਉਹਨਾਂ ਨੂੰ ਅਮਲ ਗੱਲ ਭਾਈ ਦੇਖਿਓ ਇੱਕ ਬੰਨੇ ਆ ਨਾਮ ਦਾ ਨਾਮ ਦਾ ਅਮਲ ਦੂਸਰੇ ਬੰਨੇ ਆ, ਕੂੜ ਦਾ ਅਮਲ ਹੈ ਜਿਹੜਾ ਸਾਰੀ ਦੁਨੀਆਂ ਨੂੰ ਲੱਗਾ, ਉਹ ਅਮਲ ਗਲਾ ਗਲੋਲਾ। ਉਹ ਅਮਲ ਦਾ ਗਲੋਲਾ ਕੀ ਹੈ? ਸਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪਰਜਾ, ਰਾਜਾ ਕੂੜ ਪਰਜਾ, ਰਾਜਾ ਕੂੜ ਪਰਜਾ, ਕੂੜ ਸਭ ਸੰਸਾਰੋ,
ਕੂੜ ਸਭ ਸੰਸਾਰੋ,
ਕੂੜ ਮੰਡਪ ਕੂੜ ਮਾਰੀ,
ਕੂੜ
ਸੋਇਨਾ ਕੂੜ ਰੂਪਾ,
ਕੂੜ ਸੋਇਨਾ ਕੂੜ ਰੂਪਾ,
ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ,
ਕੂੜ ਕਾਇਆ ਕੂੜ ਕੱਪੜ,
ਕੂੜ ਰੂਪ ਅਪਾਰ,
ਕੂੜ ਰੂਪ ਅਪਾਰ,
ਕੂੜ ਮੀਆਂ ਆਪ ਹੋਏ ਖਾਰ,
ਆਪ ਹੋਏ ਖਾਰ,
ਕੂੜੇ ਕੂੜੇ ਨੇਹੋ ਲੱਗਾ,
ਕੂੜੇ ਨੇਹੋ ਲੱਗਾ,
ਵਿਸਰਿਆ ਕਰਤਾਰ,
ਵਿਸਰਿਆ ਕਰਤਾਰ,
ਇਹ ਕਿਸ ਨਾਲ ਕੀਤੇ ਦੋਸਤੀ, ਸਭ ਜਗ ਚੱਲਣ ਮਿੱਠਾ ਲੱਗਦਾ, ਕੂੜ ਮਿੱਠਾ
ਕੂੜ ਮਾਖਿਓ, ਕੂੜ ਮਿੱਠਾ ਕੂੜ ਮਾਖਿਓ,
ਉਹ ਕੂੜ ਡੋਬੇ ਤੂੰ, ਸਾਰੇ ਡੁੱਬ ਜਾ ਰਹੇ ਆ, ਪਰ ਮੈਂ ਕਿਹਦਾ ਵੱਜਦਾ, ਮੈਂ ਬੇਨਤੀ ਰੂਪ ਹੋ ਕੇ ਨਾਮ ਜਪਦਾ, ਨਾਨਕ ਵਖਾਣੇ ਬੇਨਤੀ ਅੱਗੇ, ਜਿਹੜਾ ਇੱਕ ਇੱਕ ਸਵਾਸ ਨਾਲ ਵੀ ਮੈਂ ਚੁਆਖਰੇ ਸ਼ਬਦ ਦਾ ਜਾਪ ਕਰਦਾ ਹਾਂ, ਇੱਕ ਇੱਕ ਸਵਾਸ ਮੇਰਾ ਅਰਦਾਸ ਰੂਪ ਬੇਨਤੀ ਰੂਪ ਹੋ ਜਾਂਦਾ ਹੈ ਸੱਚੇ ਪਾਤਸ਼ਾਹ। ਕਹੋ ਨਾਨਕ ਪ੍ਰਭ ਬਿਨੋ ਸੁਣੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੇ। ਇੰਨੀ ਬੇਨਤੀ ਰੂਪ ਕੇ ਨਾਮ ਜਪੇ ਤੇ ਉਹਦੇ ਅੱਗੇ ਇੱਕ ਇੱਕ ਸਵਾਸ ਚ ਬੇਨਤੀ ਕਰੇ, ਇਹਨੂੰ ਹੈ ਨਾਨਕ ਵਖਾਣੇ ਬੇਨਤੀ। ਬਾਬੇ ਨਾਨਕ ਨੇ ਕਹਿਤਾ ਕਿ ਬੇਨਤੀ ਰੂਪ ਹੋ ਕੇ ਨਾਮ ਜਪੀ ਜਾਏ, ਤੇ ਆ ਸਾਰੇ ਹੀ ਇਸੇ ਅਮਲ ਚ ਫਿਰਦਾ ਜਿਹੜੀ ਆ ਸਾਰੀਆਂ ਦੱਸਿਆ ਕੈਟਾਗਰੀਆਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਆ ਸਾਰਾ ਸਲੋਕ ਦਰਾਇਆ ਹੈ। ਹੁਣ ਕੂੜ ਦੇ ਮੁਕਾਬਲੇ ਚ ਸੱਚ ਹੁੰਦਾ ਹੈ ਉਹ ਕਿਸ ਤਰ੍ਹਾਂ ਮਿਲੇ। ਅੱਜ ਅਸੀਂ ਦਸਵੀਂ ਪੌੜੀ ਲੈ ਰਹੇ ਹਾਂ ਤੇ ਇਹਦੇ ਵਿੱਚ ਕੂੜ ਡਿਸਕਸ ਕੀਤਾ, ਕੂੜ ਕੀ ਹੈ ਤੇ ਉਹਦੇ ਤੋਂ ਕਿੱਦਾਂ ਬਚਣਾ ਹੈ ਤੇ ਉਹਦੇ ਤੋਂ ਬਚਾਂਗੇ ਅਸੀਂ, ਕੂੜ ਜਿਹੜਾ ਹੈ ਉਹਦੇ ਤੋਂ ਅਸੀਂ ਇਹ ਜਿਹੜੀ ਕੂੜ ਦੀ ਮਲ ਇੰਨਾ ਅਸੀਂ ਅਮਲ ਖਾਧਾ ਇਹ ਅਮਲ ਲੱਥੇ ਕਿੱਦਾਂ, ਕੂੜ ਹੀ ਕੂੜ ਵਿਹਾਜੀ ਜਾਂਦੇ ਹਾਂ, ਹਰ ਬੰਨੇ ਕੂੜ ਹੈ, ਕੋਈ ਨਾਮ ਨਹੀਂ ਜਪਦਾ ਬੇਨਤੀ ਰੂਪ ਹੋ ਕੇ, ਸਭ ਕੂੜ ਵਿਹਾਜੀ ਜਾਂਦੇ ਹੈ। ਇਹ ਕੂੜ ਕਿਸ ਤਰ੍ਹਾਂ ਹਟੇ, ਕੋਈ ਤਰੀਕਾ ਹੈ? ਹਾਂ ਉਹ ਹੈਗਾ, ਇਹ ਕੂੜੇ ਕੀ ਮਲ ਕਿਉਂ ਉਤਰੇ, ਇਹ ਅਮਲ ਉਤਾਰਨ ਦਾ। ਬਾਕੀ ਅਮਲ ਤੇ ਤੁਸੀਂ ਛਿੱਤਰ ਛਾਤਰ ਮਾਰ ਕੇ ਤਾਰ ਲਓਗੇ ਜਾਂ ਹੋਰ ਕਿਸੇ ਤਰ੍ਹਾਂ ਅਮਲ ਖੱਟੀ ਲੱਸੀ ਪੀ ਲਓਗੇ ਜਾਂ ਹੋਰ ਨਾਲੂ ਲਾਓਗੇ, ਉਹ ਜਿਹੜਾ ਅਮਲ ਹੈ ਉਹ ਉਤਰ ਵੀ ਜਾਂਦਾ ਫਿਰ। ਪਰ ਜਿਹੜਾ ਕੂੜ ਦਾ ਗਲੋਲਾ ਦਿੱਤਾ ਇਹ ਸਾਰੀ ਉਮਰ ਹੀ ਬੰਦੇ ਨੂੰ ਅਮਲ ਲੈਂਦਾ, ਇਹਦਾ ਇਹ ਕੂੜ ਦੀ ਮਲ ਕਿੱਦਾਂ ਉਤਰੇ, ਕੂੜੇ ਦਰੜਾਉਣ ਦਾ ਲਫ਼ਜ਼ ਬਹੁਤ ਵਾਰੀ ਆਏਗਾ। ਦਰੜਾਉਣ ਦਾ ਮਤਲਬ ਹੈ ਜਿੱਦਾਂ ਇੱਕ ਸਫ਼ਾ ਬੱਚੇ ਨੂੰ ਪੱਕਾ ਹੋ ਜਾਂਦਾ ਆਪਣੇ ਕਾਇਦੇ ਦਾ, ਉਹਨੂੰ ਪੁੱਛਦੇ ਤੈਨੂੰ ਆ ਸਬਕ ਯਾਦ ਆ, ਕਹਿੰਦਾ ਹਾਂ ਇਹ ਮੇਰਾ ਪੱਕਲ ਹੈ, ਆ ਵੀ ਪੱਕਲ ਹੈ, ਪੱਕਿਆ ਐਨ ਸ਼ਬਦ, ਉਹਨੂੰ ਕਹਿੰਦੇ ਆ ਨਾਮ ਦ੍ਰਿੜ ਹੋਣਾ। ਜੇ ਸਾਨੂੰ ਇਹ ਦ੍ਰਿੜ ਹੋ ਜਾਏ ਵੀ ਸਤਿਗੁਰੂ ਨੇ ਜਿਹੜਾ ਚੁੱਖਰਾ ਸ਼ਬਦ ਜਪਣ ਲਈ ਦਿੱਤਾ ਹੈ ਸਾਨੂੰ, ਉਹਦੇ ਨਾਲ ਹੀ ਸਬਕ ਛੋਣਾ, ਉਹਨੂੰ ਕਹਿੰਦੇ ਹੈ ਮਨ ਚ ਦ੍ਰਿੜ ਯਕੀਨ ਆ ਜਾਣਾ, ਈਮਾਨ ਆ ਜਾਣਾ ਵੀ ਇਹਦੇ ਨਾਲ ਹੀ ਸਾਰੇ ਕਿਲ ਵਿਖ ਤੇ ਹੋਰ ਸਾਰੀਆਂ ਚੀਜ਼ਾਂ ਦੁੱਖ ਦੂਰ ਹੋਣੇ ਨੇ। ਤੇ ਉਹ ਹੈ ਇਲਾਜ ਦੱਸਿਆ, ਸਤੇ ਗੁਰ ਮਿਲੇ ਤਾਂ ਨਾਮ ਦਰੜਾਏ, ਸਤੇ ਗੁਰ ਮਿਲੇ ਤਾਂ ਨਾਮ ਦਰੜਾਏ, ਸਭ ਕਿਲ ਵਿਖ ਸਤਿਗੁਰੂ ਨੂੰ ਜਾ ਕੇ ਜਦੋਂ ਉਹਦੇ ਵਿੱਚ ਮਿਲ ਜਾਈਦਾ, ਅੰਦਰ ਹੈ ਸਤਿਗੁਰੂ ਤੇ ਉਹਨੂੰ ਮਿਲਣ ਤੋਂ ਪਹਿਲਾਂ ਜਿਹੜਾ ਉਹ ਨਾਮ ਦਿੰਦਾ ਹੈ ਉਹਨੂੰ ਆਹ ਕੰਮ ਉਹਦੇ ਨਾਲ ਕਰਨਾ ਪੈਂਦਾ ਹੈ। ਨਾਮ ਜਪੈ ਨਾਮੋ ਆਰਾਧੇ,
ਨਾਮ ਜਪੈ ਨਾਮੋ ਆਰਾਧੇ,
ਇਸ ਜਨ ਕੋ ਕਰੋ ਸਭ ਨਮਸਕਾਰ,
ਇਸ ਜਨ ਕੋ ਕਰੋ ਸਭ ਨਮਸਕਾਰ।
ਇਹ ਕੂੜੇ ਕੀ ਮਲ ਕਿਉਂ ਉਤਰੈ,
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 ਕੋਈ ਕੱਢੋ ਇਹੋ ਵਿਚਾਰ,
ਕੋਈ ਕੱਢੋ ਇਹੋ ਵਿਚਾਰ,
ਇਹ ਸਤਿਗੁਰ ਮਿਲੈ ਨਾਮ ਹੋਆ ਸਚਿਆਰ,
ਜਪੇ ਨਾਮ ਹੋਆ ਸਚਿਆਰ,
ਜਨ ਨਾਨਕ ਜਿਸ ਦੇ ਇਹ ਚਲਤ ਹੈ,
ਜਨ ਨਾਨਕ ਜਿਸ ਦੇ ਚਲਤ ਹੈ,
ਸੋ ਜੀਵੋ ਦੇਵਨ
ਹਾਰ, ਸੋ ਜੀਵੋ ਦੇਵਨ ਹਾਰ,
ਸ਼ਬਦ ਕਹਿ ਰਿਹਾ ਵੀ ਨਾਮ ਨੂੰ ਬੋਲੀ ਚੱਲ ਜਪੀ ਚੱਲ, ਨਾਮ ਹੀ ਨਾਮ ਜਪੀ ਚੱਲ, ਪਰ ਸ਼ਬਦ ਇੱਥੋਂ ਸ਼ੁਰੂ ਹੁੰਦਾ ਮਹੱਲਾ ਤੀਜਾ। ਕਹਿੰਦਾ ਜਿਹੜਾ ਮਨਮੁੱਖ ਹੈ ਨਾ, ਜਿਹੜਾ ਆਪਣੇ ਮਨ ਦੇ ਮਗਰ ਲੱਗਦਾ ਹੈ, ਮਨ ਨਾਲ ਸਦਾ ਹੀ ਅੰਦਰੋਂ ਇਹ ਕਹਿਣਾ ਉਹ ਕਿਹੜੇ ਕੰਮ ਚ ਪਏ ਆ, ਮਨ ਨਾਲ ਸਦਾ ਹੀ ਨਾਮ ਜਪਣ ਤੋਂ ਰੋਕਣਾ। ਜਿਸ ਦਾ ਮਨ ਅੰਦਰੋਂ ਨਾਮ ਜਪਣ ਤੋਂ ਰੋਕਦਾ ਹੈ ਉਹ ਹੈ ਮਨਮੁੱਖ, ਤੇ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ।
ਮਨਮੁਖ ਬੋਲੇ ਨਾ ਜਾਣਨੀ,
ਮਨਮੁਖ ਬੋਲੇ ਨਾ ਜਾਣਨੀ,
ਉਹਨਾਂ ਅੰਦਰੇ ਕਾਮ ਕ੍ਰੋਧ ਹੰਕਾਰ,
ਉਹਨਾਂ
ਅੰਦਰੇ ਕਾਮ ਕ੍ਰੋਧ ਹੰਕਾਰ, ਓਏ ਥਾਂ ਕਥਾਂ ਨਾ ਜਾਣਨੀ,
ਓਏ ਥਾਂ ਕਥਾਂ ਨਾ ਜਾਣਨੀ,
ਉਹਨ ਅੰਤਰੇ ਲੋਭ ਸੋ ਆਏ ਆਏ ਬਹਿ ਗੱਲਾਂ ਕਰੇ,
ਉਹ ਆਪਣੇ ਸੋ ਆਏ ਬਹਿ ਗੱਲਾਂ,
ਉਹ ਆਪਣੇ ਸੋ ਆਏ ਬਹਿ ਗੱਲਾਂ ਕਰੇ,
ਉਹ ਆਪਣੇ ਸੋ ਆਏ ਬਹਿ ਗੱਲਾਂ ਕਰੇ,
ਉਹਨਾਂ ਮਾਰੇ
ਜਮ ਜਾਂਦਾ,
ਉਹਨਾਂ ਮਾਰੇ
ਜਮ ਜਾਂਦਾ,
ਅੱਗੇ ਦਰ ਗਏ ਲਿਖੈ
ਕੁੜਿਆ,
ਮਾਰ ਖੁਆਰ ਕੀਚੈ ਕੁੜਿਆ,
ਇਹ ਕੂੜੇ ਕੀ ਮਲ ਕਿਉਂ ਉਤਰੈ,
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 ਕੋਈ ਕੱਢੋ ਕਿਹੋ ਵਿਚਾਰ,
ਕੋਈ ਕੱਢੋ ਤਨ, ਇਹ ਕੂੜ ਕੀ ਮਲ ਉਤਰੈ,
ਇਹ ਕੂੜ ਕੀ ਮਲ ਉਤਰੈ,
ਤਨ ਕਰੇ
ਅੱਛਾ ਤੋਰੇ,
ਤਨ ਕਰੇ
ਅੱਛਾ ਤੋਰੇ,
ਸੱਚ ਤਾਂ ਪਰ ਜਾਣੀਐ
ਸੱਚ ਤਾਂ ਪਰ
ਜਾਣੀਐ
ਸੱਚਾ ਹੋਏ
ਜਾਣੀਐ
ਸੱਚਾ ਹੋਏ
ਮਹੱਲਾ ਪਹਿਲਾ ਸੱਚ ਤਾਂ ਪਰ
ਜਾਣੀਐ
ਸੱਚ ਜਪਦਾ ਨਾ ਤੇ ਜ਼ਾਲਮ ਨਾ ਬਣੇ ਦਇਆ ਕਰਨੀ ਵੀ ਸਿੱਖੇ ਥੋੜਾ ਜਿਹਾ ਪੁੰਨ ਦਾਨ ਵੀ ਕਰੇ ਇਹ ਨਹੀਂ ਹੈ ਵੀ ਬਿਲਕੁਲ ਹੀ ਮਰੋਠ ਹੀ ਬਣ ਜਾਏ ਵੀ ਨਾਮ ਜਪ ਰਹੇ ਹਾਂ ਬਾਜੀ ਨਾਮ ਹੀ ਸਭ ਕੁਛ ਹੈ ਉਹ ਧੌਲ ਧਰਮ ਦਇਆ ਕਾ ਪੂਤ ਜਿਸ ਬੰਦੇ ਚ ਦਇਆ ਨਹੀਂ ਹੈ ਉਹ ਧਰਮ ਹੀ ਨਹੀਂ ਹੋ ਸਕਦਾ ਧਰਮ ਜੋ ਹੈ ਦਇਆ ਦਾ ਪੁੱਤ ਹੈ ਦਇਆ ਕਾ ਪੂਤ ਤੌਲ ਧਰਮ ਕੀ ਹੈ ਦਇਆ ਦਾ ਪੁੱਤ ਹੈ ਜਿਸ ਧਰਮ ਚ ਦਇਆ ਨਹੀਂ ਹੈ ਉਹ ਕੋਈ ਧਰਮ ਨਹੀਂ ਸਿੱਖੀ ਚ ਬਾਬੇ ਨਾਨਕ ਨੇ ਰੂਲ ਚਲਾਤਾ ਕਿ ਮੇਰੇ ਧਰਮ ਦੇ ਵਿੱਚ ਦਇਆ ਜ਼ਰੂਰ ਹੋਵੇ ਨਾਮ ਵੀ ਜਪੇ ਨਾਲ ਜਿੱਥੇ ਦਇਆ ਦੀ ਲੋੜ ਹੈ ਉੱਥੇ ਦਇਆ ਵੀ ਕਰੇ ਜਿੱਥੇ ਪੁੰਨ ਦਾਨ ਕਰਨ ਦੀ ਥੋੜੀ ਲੈ ਪਰ ਕਿੰਨਾ ਕੁ ਕਰੇ ਕਿਛ ਦਇਆ ਜਾਣੇ ਜੀਆਂ ਦੀ ਦਇਆ ਬਲੈਕ ਦੀ ਕਮਾਈ ਚੋਂ ਨਾ ਪੁੰਨ ਦਾਨ ਕਰੇ ਨਾਨਕ ਅੱਗੇ ਸੋ ਮਿਲੇ
ਨਾਨਕ ਅੱਗੇ ਸੋ ਮਿਲੇ
ਜੇ ਖੱਟੇ ਧਾਲੇ ਦੇ
ਜੇ ਖੱਟੇ ਧਾਲੇ ਦੇ
ਇਹ ਨਹੀਂ ਵੀ ਜਿੰਨੀ ਹਰਾਮ ਦੀ ਕਮਾਈ ਜਾਂ ਉਤਲਾ ਕਮਿਸ਼ਨ ਆ ਗਿਆ ਜਾਂ ਹੋਰ ਸਾਰਾ ਜਿੰਨਾ ਟੈਕਸ ਖਾਧਾ ਗਵਰਨਮੈਂਟ ਦਾ ਹੋਰ ਮੁਫ਼ਤ ਦਾ ਮਾਲ ਜਿਹੜਾ ਗਾੜੇ ਪਸੀਨੇ ਦੀ ਕਮਾਈ ਨਹੀਂ ਕੀਤੀ ਉਹਨਾਂ ਚੋਂ ਦਾਨ ਪੁੰਨ ਕਰਦਾ ਰਹੇ ਨਹੀਂ ਨਾਨਕ ਅੱਗੇ ਸੋ ਮਿਲੇ ਜੇ ਉਹਦੇ ਚੋਂ ਦਾਨ ਕਰੇਗਾ ਉਹ ਜਿਹੜੇ ਦਾਨ ਲੈਣ ਵਾਲੇ ਹੋਣਗੇ ਉਹਨਾਂ ਦੇ ਪਿੱਤਰ ਚੋਰ ਹੋ ਜਾਣਗੇ ਚੋਰ ਦੀ ਕਮਾਈ ਚੋਂ ਜੇ ਦਾਨ ਕਰੇਗਾ ਉਹ ਚੋਰ ਹੋ ਜਾਣਗੇ ਜਿਹੜੇ ਅਗਲੇ ਉੱਥੇ ਵੱਡੇ ਧਰਮਰਾਜ ਕਿਉਂ ਉੱਥੇ ਜਾ ਕੇ ਵਸਤ ਪਛਾਣੀ ਜਾਂਦੀ ਅੱਗੇ ਵਸਤ ਪਛਾਣੀਏ ਆਊਗਾ ਅਗਲੀ ਵਾਰ ਚ ਉੱਥੇ ਇਹਦੇ ਤੋਪੇ ਖੋਲਾਂਗੇ, ਪਹਿਲਾਂ ਇੱਥੇ ਅਲੀ ਇੰਨਾ ਕੀ ਲੈ ਲੈਂਦੇ ਹਾਂ ਵੀ ਕੁਛ ਪੁੰਨ ਦਾਨ ਕਰੇ, ਪਰ ਕਾਲ ਖਾਏ ਕਿੱਥੇ ਹੱਥਾਂ ਦੇ, ਕਾਲ ਖਾਏ ਕਿੱਥੇ ਹੱਥਾਂ ਦੇ, ਕਿਛ ਪੁੰਨ ਦਾਨ ਕਰੇ, ਕਿਛ ਪੁੰਨ ਦਾਨ ਕਰੇ। ਜੀਆਂ ਕੋਹਤ ਨਾ ਸੰਗੇ ਪੁਰਾਣੇ, ਇੰਨਾ ਮੌਸ ਇੰਨਾ ਖਾਈ ਜਾਂਦੇ ਅਸੀਂ ਮਹਾਰਾਜ। ਮਹਾਰਾਜ ਤੇ ਕਹਿੰਦੇ ਜੀਆਂ ਤੇ ਦਇਆ ਕਰਨੀ ਹੈ ਭਾਈ, ਅਸੀਂ ਵੈਜੀਟੇਰੀਅਨ ਹੈ, ਅਸੀਂ ਕਾਊ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਅਸੀਂ ਸਾਰੀ ਵੈਜੀਟੇਰੀਅਨ ਚੀਜ਼ਾਂ ਖਾਣੀਆਂ, ਨਾ ਕਿ ਅਸੀਂ ਉਹ ਸ਼ੇਰਾਂ ਜਿਹਨਾਂ ਦੇ ਅਸੀਂ ਪਿੱਛੇ ਕੱਲ ਦੱਸਿਆ ਸੀ ਪਿਛਲੀ ਸ਼ਬਦ ਚੌਂਕੀ ਵੀ ਅਸੀਂ ਮਾਸ ਖਾਣ ਲਈ ਨਹੀਂ ਬਣੇ। ਇਸ ਕਰਕੇ ਉਹ ਮੈਂ ਕਿਤਾਬਾਂ ਵੀ ਦੱਸੀਆਂ ਸੀ ਵੀ ਉਹ ਘਰ ਚ ਰੱਖੋ, ਕਿਉਂਕਿ ਅਸੀਂ ਵਾਰ ਦਾ ਬਹੁਤ ਲੰਮਾ ਪੈਂਡਾ ਗਾਂਹ ਮਕਾਉਣਾ, ਇਸ ਕਰਕੇ ਜਿਹੜਾ ਮਾਸ ਖਾਣਾ ਜੀਆਂ ਤੇ ਦਇਆ ਕਰਨੀ ਹੈ, ਕਿਸੇ ਜੀ ਨੂੰ ਤੰਗ ਨਹੀਂ ਕਰਨਾ। ਇਹ ਮਹਾਰਾਜ ਨਾ ਛੋਟੇ ਛੋਟੇ ਅਸੂਲ ਪਹਿਲਾਂ ਹੀ ਲਿਖ ਦਿੱਤੇ ਆ ਸਾਰੇ ਵੀ ਕਿਉਂ ਸੱਚ ਤਾਂ ਪਰ ਜਾਣੀਐ, ਸੱਚ ਤਾਂ ਪਰ ਜਾਣੀਐ, ਸਿੱਖ ਸੱਚ ਲੀਏ। ਹੁਣ ਸਿੱਖ ਤੇ ਲੈ ਲਈ, ਸ਼ਬਦ ਤੇ ਲੈ ਲਿਆ, ਗੁਰਮੰਤਰ ਤੇ ਲੈ ਲਿਆ, ਜਪਣ ਨੂੰ ਸਿੱਖ ਤੇ ਬਣ ਗਿਆ, ਦਇਆ ਤੇ ਆ ਜੀ ਇਹ ਕੁਛ ਨਹੀਂ। ਇਸ ਕਰਕੇ ਮਹਾਰਾਜ ਨੇ ਇਹਦੀ ਲਾਈਨ ਦੀ ਅੱਗੇ ਲਿਖਿਆ ਬਾਬੇ ਨਾਨਕ ਨਾ, ਵੀ ਪਹਿਲਾਂ ਲਿਖਿਆ ਸੱਚ ਤਾਂ ਪਰ ਜਾਣੀਐ, ਸੱਚ ਤਾਂ ਪਰ ਜਾਣੀਐ, ਜਾਂ ਸਿੱਖ ਸੱਚੀ ਲੈ, ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀਆਂ ਦੀ, ਦਇਆ ਜਾਣੇ ਜੀਆਂ ਦੀ, ਕਿਛ ਅਰਥ ਕਿਛ ਖਰਚ ਨਾ ਸਕੈ, ਹਰ ਅਰਥ ਕਿਛ ਖਰਚ ਨਾ ਸਕੈ। ਮਹੱਲਾ ਚੌਥਾ ਲਿਖਦਾ, ਉਹ ਕਹਿੰਦਾ ਉਹ ਰੱਬ ਦੇ ਰਾਹ ਤੇ ਕੁਛ ਖੈਰਾਤ ਕਰ, ਮੁਸਲਮਾਨ ਵੀ ਕਰਦੇ, ਸਾਡੇ ਵੀ ਲਿਖਿਆ ਵੀ ਰੱਬ ਦੇ ਰਾਹ ਦੇ ਉੱਤੇ ਕਿਸੇ ਦੇ ਨਾਲ ਕਿਸੇ ਦੀ ਕਿਸੇ ਗਰੀਬ ਦਾ ਭਲਾ ਕਰ, ਕਿਸੇ ਐਸੇ ਥਾਂ ਦਾਨ ਕਰ ਜਿੱਥੇ ਲੱਗੇ, ਨਾ ਕਿ ਤੂੰ ਪੁਜਾਰੀਆਂ ਦੇ ਢਿੱਡ ਭਰੀ ਜਾਣੇ ਜਾ ਕੇ ਉੱਥੇ ਗੁਰਦੁਆਰਿਆਂ, ਐਸੇ ਥਾਂ ਦਾਨ ਕਰੋ ਜਿੱਥੇ ਦਾਨ ਦੀ ਲੋੜ ਹੈ। ਮੈਂ ਕੱਲ ਵੀ ਦੱਸਿਆ ਸੀ ਵੀ ਮਹੱਲਾ ਤੀਜੇ ਦੇ ਵਾਰਾਂ ਤੋਂ ਵਧੀਕ ਜਿਹੜੇ ਸਲੋਕ ਹੈ, ਜਿੱਥੋਂ ਉਹ ਸ਼ੁਰੂ ਹੁੰਦੇ ਆ ਵਾਰਾਂ ਤੋਂ ਵਧੀਕ ਦੇ ਸਲੋਕ ਮਹੱਲਾ ਤੀਜਾ, ਉਹ ਪਹਿਲਾਂ ਹੀ ਬੰਦ ਪੜ ਕੇ ਦੇਖ ਲਓ ਵੀ ਰੋਟੀ ਕਿਹਨਾਂ ਨੂੰ ਖਵਾਉਣੀ ਚਾਹੀਦੀ ਹੈ। ਦਇਆ ਜਾਣੇ ਜੀਆਂ ਦੀ, ਦਇਆ ਜਾਣੇ ਜੀਆਂ ਦੀ, ਅਸੀਂ ਤਰਕੀਬ ਨਾਲ ਲਾਈਨਾਂ ਲਿਖੀਆਂ ਵੀ ਪਹਿਲਾਂ ਸਿੱਖ ਲਏਗਾ, ਪੁੰਨ ਦਾਨ ਵੀ ਕਰੇਗਾ, ਦਇਆ ਵੀ ਕਰੇਗਾ, ਆਪਣੀ ਧਰਤ ਕਾਇਆ ਸੋਧ ਕੇ ਵਿੱਚ ਬੀਜ ਵੀ ਪਾਏਗਾ। ਜਿੱਦਾਂ ਜਿੱਦਾਂ ਲਾਈਨਾਂ ਲਿਖੀਆਂ ਉਦਾਂ ਲਿਖੀਆਂ, ਹੁਣ ਚੜ ਗਿਆ ਜਦੋਂ ਇਹ ਸਾਰੇ ਗੁਣ ਲੈ ਲਏ, ਆ ਜੋ ਲਿਖੇ ਆ ਇੰਨੇ ਗੁਣ ਲੈ ਲਏ ਤਾਂ ਸੱਚ ਤਾਂ ਪਰ ਜਾਣੀਐ, ਸੱਚ ਤਾਂ ਪਰ ਜਾਣੀਐ, ਜਾਂ ਆਤਮ ਜਿਸਮ ਤੇ ਉੱਥੇ ਹੁੰਦਾ ਨੀ ਹੈ, ਉੱਥੇ ਬਹਿਣਾ ਕਾਹਦੇ ਨਾਲ, ਉਹਦਾ ਮਨ ਦਾ ਬੈਠਣਾ। ਆਤਮ ਤੀਰਥ ਨਿਵਾਸ ਕਦੋਂ ਕਰੇਗਾ, ਜਦ ਇਹਦਾ ਮਨ ਟਿਕ ਜਾਏਗਾ, ਭਾਉਣੋਂ ਹਟ ਜਾਏਗਾ, ਉਹ ਹੈ ਉੱਥੇ ਜਾ ਕੇ ਬਹਿਣਾ। ਸਤ ਗੁਰੂ ਨੂੰ ਖਾਣੇ ਦੇ, ਨਾਨਕ ਖਾਣੇ ਦੇ, ਕੁਝ ਜਿਨ੍ਹਾਂ ਦੇ ਸੱਚ ਇੰਨਾ ਪੱਲੇ ਹੋ ਜਾਂਦਾ ਉੱਥੇ ਜਾ ਕੇ ਵੀ ਉਹ ਬੇਨਤੀ ਰੂਪ ਹੋ ਕੇ ਨਾਮ ਜਪਦੇ ਰਹਿੰਦੇ ਹੈ। ਨਾਨਕ ਬਖਾਣੇ
ਨਾਨਕ ਬਖਾਣੇ ਜਿਨ ਸੱਚ
ਫਿਰ ਆਤਮ ਤੀਰਥ ਚੜ ਗਿਆ ਉੱਤੇ ਜਾ ਕੇ ਉੱਥੇ ਫਿਰ ਆ ਦਾਨ ਨੀ ਉਹ ਮੰਗਦਾ, ਉਹ ਦਾਨ ਮੰਗਦਾ ਰੱਬ ਦੀ ਤਲੀ ਖਾਕ ਦੇ ਉਹਦੇ ਦਾਨ ਤੇਰੇ ਚਰਨਨ ਕੀ ਹੋਏ ਰਹਾਂ ਸਦਧੂਰ ਸਾਜਨ, ਤੇਰੇ ਚਰਨਨ ਕੀ ਹੋਏ ਰਹਾਂ ਸਦਧੂਰ। ਇਹ ਰੱਬ ਦੀ ਤਲੀ ਖਾਕ, ਉਹਦੇ ਪੈਰਾਂ ਦੀ ਤਲੀ ਦੀ ਖਾਕ ਇਹੋ ਹੀ ਹੈ ਵੀ ਉਹ ਜੋ ਸਪਿਰਚੁਅਲ ਡਸਟ ਹੈ ਰੱਬ ਦੀ, ਉਹਦੇ ਲਈ ਕਹਿ ਰਿਹਾ ਦਾਨ ਮੈਂ ਲਾਈ ਤਦੇ ਇਹਦੇ ਚ ਕੂੜਾ ਲਾਜ ਕਿਹੜਾ ਛੱਡਣਾ,
ਕੂੜ ਰਾਜਾ ਕੂੜ ਪਰਜਾ ਕੂੜ ਸਭ ਧੰਦਾ, ਕੂੜ ਮੰਡਪ ਕੂੜ ਮਾੜੀ ਕੂੜ ਬੈਠਣਾ, ਕੂੜ ਸੋਹਣਾ ਕੂੜ ਰੂਪਾ ਕੂੜ ਬੈਠਣਾ, ਕੂੜ ਕਾਇਆ ਕੂੜ ਕੱਪਣ ਕੂੜ ਰੂਪਾ, ਕੂੜ ਮੀਆਂ ਕੂੜ ਬੀਬੀ ਖੱਪ ਹੋਏਗਾ, ਕੂੜ ਕੂੜੇ ਨੇ ਲੰਗਾ ਵਿਚਰਿਆ ਕਰਦਾ,
ਕਰੇਗਾ ਕੂੜਾ ਫਲ ਪਾਏਗਾ, ਜਿੱਦਾਂ ਦੀ ਕਾਰ ਕਰੇਗਾ
ਜੇ ਫਲ ਤੇਰੇ ਹੋ ਪਾਏ, ਜੇ ਵੇਹੀ ਕਾਰ ਕਮਾਇਆ, ਜੇ ਵੇਹੀ ਕਾਰ ਕਮਾਇਆ, ਜੇ ਹੋਵੇ ਪੂਰਵੇ ਲਿਖਿਆ, ਜੇ ਹੋਵੇ ਪੂਰਵੇ ਲਿਖਿਆ, ਤਾਂ ਤੂੰ ਕਿਨਾ
ਦਸਵੀਂ ਪੌੜੀ ਜਿਹਦੇ ਚ ਕੂੜ ਤੇ ਸੱਚ ਨਖੇਰ ਕੇ ਰੱਖ ਦਿੱਤਾ ਮਹਾਰਾਜ ਨੇ। ਹੁਣ ਆਪਾਂ ਗਿਆਰਵੀਂ ਪੌੜੀ ਲੈਨੇ ਹਾਂ ਤੇ ਸ਼ਬਦ ਲੈਨੇ ਹਾਂ ਮਹੱਲੇ ਪੰਜਵੇਂ ਦਾ। ਹੋਏ ਇੱਕ ਤਾਰ ਮਿਲੋ ਮੇਰੇ ਇਕੱਤਰ ਨਹੀਂ ਹੈ। ਆਮ ਸ਼ਬਦ ਪੜ੍ਹਦੇ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਈ, ਗੁਰਮੁਖ ਬੈਠੋ ਸਫਾ ਵਿਛਾਈ। ਉਹ ਆਓ ਜੀ ਸਫਾ ਵਿਛਾਓ, ਬੈਠੋ ਸਾਰੇ ਹੋ ਕੇ ਇਕੱਤਰ ਤੇ ਨਾਮ ਜਪੋ। ਉਹ ਭਾਈ ਇਕੱਤਰ ਨਹੀਂ ਹੈ, ਇੱਕ ਤਾਰ ਹੈ ਵੀ ਇੱਕ ਬੰਨੇ ਲੱਗ ਜਾ, ਦੋ ਚਿਤਾ ਨਾ ਰਹਿ, ਦੁਬਦਾ ਚ ਨਾ ਰਹਿ, ਇੱਕ ਬੰਨੇ ਲੱਗ ਗਏ। ਇਸ ਕਰਕੇ ਤੱਤੇ ਦੇ ਥੱਲੇ ਮਾੜਾ ਜਿਹਾ ਪੈਰ ਚਰਾਰਾ, ਜੇ ਇਕੱਤਰ ਹੁੰਦਾ ਤੇ ਉੱਤੇ ਅੱਧਾ ਜਿਹਾ ਚੰਦ ਹੁੰਦਾ ਉਲਟਾ, ਇਹਦੇ ਸਪੈਲਿੰਗ ਹੈ ਸਿੱਧੇ ਹੀ ਇੱਕ ਤਾਰ। ਇਸ ਕਰਕੇ ਇੱਕ ਬੰਨੇ ਲੱਗ ਜਾ, ਆਮ ਦੁਬਦਾ ਚ ਬੰਦਾ ਪਿਆ ਰਹਿੰਦਾ, ਦੋ ਚਿਤਾ ਜਿਹਾ ਹੁੰਦਾ ਰਹਿੰਦਾ, ਕਦੀ ਨਾਮ ਜਪ ਲੈਂਦਾ, ਕਦੀ ਗੁਰੂ ਨਾਲ ਲੱਗ ਜਾਂਦਾ, ਕਦੀ ਨਹੀਂ। ਉਹ ਐਨ ਜਿੰਨੀ ਹੁਣ ਪੌੜੀ ਗਾਂ ਸਲੋਕ ਆਉਣਾ ਹੈ ਵੀ ਜੇ ਦਾਲ ਛੋਲਿਆਂ ਦਾ ਦਾਣਾ ਸਾਬਤ ਬੀਜੋਗੇ ਤੇ ਉਹ ਜ਼ਮੀਨ ਚ ਉੱਗੂਗਾ। ਜੇ ਉਹਦੀ ਦਾਲ ਬਣਾ ਦੋ, ਉਹਦੇ ਦੋ ਟੁਕੜੇ ਕੱਢ ਦੋ, ਜਾਓ ਜ਼ਿਮੀਂਦਾਰ ਨੂੰ ਕਹੋ ਦਾਲ ਬੀਜ ਕੇ ਦੱਸ ਦੇ, ਇੱਕ ਹੋਏ ਤਾਂ ਉੱਗਵੇ। ਇਸ ਕਰਕੇ ਅਗਲਾ ਸਲੋਕ ਆ ਰਿਹਾ, ਉਹਦੇ ਤੇ ਅਸੀਂ ਸ਼ਬਦ ਦੇ ਰਹੇ ਹਾਂ
ਤਾਂ ਕਿ ਉਹ ਸਲੋਕ ਖੁੱਲ ਸਕੇ
ਤੇ ਸਿੱਖ ਇੱਕ ਬੰਨੇ ਲੱਗ ਸਕੇ, ਦੁਬਧਾ ਚ ਨਾ ਰਹੇ। ਕਿਉਂ? ਗੱਬ ਗੱਬੇ ਦੀ ਮਿੱਟੀ ਖਰਾਬ, ਮੁਜਰਮ ਜਾਂ ਆਰ ਹੋ ਜਾ ਜਾਂ ਪਾਰ ਹੋ ਜਾ। ਜਿਹੜਾ ਵਿੱਚ ਗੱਬੇ ਜੇ ਤੁਰਿਆ ਫਿਰਨਾ ਨਾ ਮਿਲ ਗੋਭਾ ਜਿਹਾ ਹੋ ਕੇ, ਇਹ ਗਲਤ ਗੱਲ ਹੈ। ਜੇ ਨਾਮ ਜਪਣ ਆਉਣਾ ਤੇ ਸਿੱਧਾ ਹੋ ਕੇ ਆਇਆ। ਬਾਬੇ ਨਾਨਕ ਜੀ ਦਾ ਜੇ ਸ਼ਬਦ ਕਹਿੰਦੇ ਆ ਉਸ ਤਰ੍ਹਾਂ ਤੈਨੂੰ ਚੱਲਣਾ ਪੈਣਾ, ਤੇ ਜੇ ਐਵੇਂ ਕਦੀ ਐਵੇਂ ਬਾਈ ਦੀ ਵੇ ਆ ਗਏ ਜੀ, ਚਲੋ ਜੀ ਉੱਥੇ ਕੀਰਤਨ ਹੋ ਰਿਹਾ ਸੁਣਿਆ ਹੀ ਹੈ, ਹੋਰ ਉੱਥੇ ਟਿਊਨਾਂ ਜੀ ਬੜੀਆਂ, ਉੱਥੇ ਕੰਨ ਰਸ ਪੂਰਾ ਕਰਨਾ ਹੁੰਦਾ ਉਹਨਾਂ ਨਾਲ, ਉਹ ਆਣ ਕੇ ਟਿਊਨਾਂ ਟਨ ਇੱਥੇ ਦੀਆਂ ਇੱਥੇ ਹੀ ਛੱਡ ਜਾਂਦੇ ਆ। ਉੱਥੇ ਜਾ ਕੇ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹਨਾਂ ਲਈ ਮਹਾਰਾਜ ਨੇ ਕਿਹਾ ਵੀ ਹੋਏ ਇੱਕ ਤਾਰ
ਮਿਲੋ ਮੇਰੇ
ਭਾਈ, ਇੱਕ ਬੰਨੇ ਹੋ ਜਾ, ਗੱਬ ਗੱਬੇ ਦੀ ਮਿੱਟੀ ਖਰਾਬ, ਮੁਜਰਮ ਜਾਂ ਆਰ ਹੋ ਜਾ ਜਾਂ ਪਾਰ ਹੋ ਜਾ। ਇੱਕ ਬੰਨੇ ਜਿਨ੍ਹਾਂ ਨੂੰ ਸਿਰ ਤਲੀ ਤੇ ਰੱਖੇ, ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ, ਇੱਕ ਮਾਰ ਕੇ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਚੀਜੇ। ਜੇ ਮੇਰੀ ਗਲੀ ਚ ਆਉਣਾ ਤਾਂ ਸਿਰ ਸੁੱਟ ਕੇ ਆ, ਤਲੀ ਕਹਿੰਦੀ ਹੈ ਧਰਤੀ ਨੂੰ। ਜੇ ਮੇਰੀ ਗਲੀ ਚ ਆਉਣਾ ਤੇ ਨੀਵਾਂ ਹੋ ਕੇ ਆ, ਇਸ ਦੇ ਉੱਤੇ ਤਲੀ ਤੇ ਨੀ ਮਤਲਬ ਇੱਥੇ ਹੈ। ਬਾਬੇ ਨਾਨਕ ਦੀ ਬਾਣੀ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ, ਸੁੱਟ ਦੇ ਆਪਣਾ ਸਿਰ ਥੱਲੇ ਗਰੀਬੀ ਚ ਆ, ਫਿਰ ਮੇਰੀ ਗਲੀ ਚ ਆਣ ਕੇ ਨੀਵਾਂ ਹੋ ਕੇ ਆ, ਕਿਉਂਕਿ ਗੁਰੂ ਨਾਨਕ ਦਾ ਦਰ ਨੀਵਾਂ ਨੀਵਾਂ ਦਰ ਹੈ, ਇਸ ਕਰਕੇ ਗਰੀਬੀ ਦਾ ਘਰ ਹੈ।
ਜੇ ਤੋ ਪ੍ਰੇਮ ਖੇਲਣ ਕਾ ਚਾਹੋ
ਸਿਰ ਧਾਰ ਤਲੀ, ਤਲੀ ਦੇ ਉੱਤੇ ਸੁੱਟ ਦੇ, ਤਲੀ ਧਰ ਧਰਤੀ ਨੂੰ ਕਿਹਾ ਹੈ। ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਾਰ ਤਲੀ ਗਲੀ ਮੇਰੀ ਆਓ, ਇਹ ਤਮਾਰ ਕੇ ਪੈਰ ਦਰੀਜੇ ਸਿਰ ਦੀਜੈ ਕਾਣ, ਜਿਹੜੀ ਮੰਜੀ ਚ ਕਾਣ ਪਈ ਹੁੰਦੀ ਨਾ, ਕਾਣ ਕਹਿੰਦੇ ਆ ਆ ਜਿਹੜਾ ਦੋ ਚਿਤਾ ਮਨ ਹੋਵੇ, ਕਾਣ ਪੈ ਗਈ ਮੰਜੀ ਚ, ਉਹਨੂੰ ਫਿਰ ਸਿੱਧੀ ਲੱਤ ਮਾਰ ਕੇ ਜਾਂ ਦੌਣ ਖਿੱਚ ਕੇ ਉਹਦੀ ਸਿੱਧੀ ਕਰਦੇ ਆ ਰੈਕਟੈਂਗੂਲਰ ਸ਼ਕਲ, ਤੇ ਉਹ ਜਿਹੜੀ ਕਾਣ ਪਈ ਹੁੰਦੀ ਨਾ, ਉਹ ਬੰਦੇ ਚ ਕਾਣ ਪਈ ਆ ਵੀ ਵੇਚਣਾ ਵਿੱਚ ਕੁਛ ਨਾ ਕੁਛ ਖਛੜਾਊ ਪੁਣਾ ਕਰ ਹੀ ਜਾਂਦਾ ਰੱਬ ਗੁਰੂ ਨਾਲ ਵੀ। ਹਰ ਵੇਲੇ ਇੱਥੇ ਆਉਣ ਨਾਲ ਵੀ ਨਾਮ ਜਪਣ ਵਾਲੀ ਅੰਦਰ ਇਹਦੇ ਗੱਦਾਰੀ ਜ਼ਰੂਰ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਭਈ ਇਸ ਤਰ੍ਹਾਂ ਦਾਲ ਨਹੀਂ ਉੱਗਦੀ, ਇਸ ਕਰਕੇ ਤੂੰ ਇੱਕ ਬੰਨੇ ਲੱਗ ਜਾ। ਤੇ ਉਹਦੇ ਲਈ ਮਹਾਰਾਜ ਨਾ ਇਹ ਸਲੋਕ ਸਾਰਾ ਅਗਲਾ ਗਾਂ ਆਏਗਾ ਬੜਾ, ਇਹ ਬਾਬੇ ਨਾਨਕ ਦੀ ਬਾਣੀ ਹੈ ਵੀ ਦਾ ਹੋਏ ਜੇ ਇੱਕ ਹੋਏ ਤਾਂ ਉੱਗਵੇ, ਰੁੱਤੀ ਹੂੰ ਰੁੱਤ ਹੋਏ ਫਿਰ ਰੁੱਤ ਵੀ ਠੀਕ ਹੋਏ, ਤੇ ਇੱਕ ਹੋਏਗਾ ਦਾਣਾ ਪੂਰਾ ਦਾਲ ਨਾ ਬਣੀ ਹੋਊਗੀ।
ਇਸ ਕਰਕੇ ਦੁਬਿਧਾ ਚ ਨੀ ਰਹਿਣਾ। ਇੱਕ ਬੰਨੇ ਸਿੱਧਾ ਠੋਸ ਐਨ ਇਮਾਨ ਨਾਲ ਫੇਥ ਨਾਲ ਪੂਰੇ ਨਾਲ ਗੁਰੂ ਦੇ ਘਰ ਦੇ ਲੜ ਲੱਗਣਾ।
ਇਸ ਕਰਕੇ ਮਹਾਰਾਜ ਤੁਕਦੇ ਰਹੇ ਨੇ ਮਹਲਾ ਪੰਜਵਾਂ
ਵੀ ਇੱਕ ਧਾਰ ਐਨ ਇੱਕ ਮਨ ਇੱਕ ਚਿੱਤ ਹੋ ਜਾ
ਹੋਏ ਇੱਕ ਧਾਰ
ਕੀ ਹੈ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀ। ਚਤੁਰਾਈ ਵੀ ਦੁਬਦਾ ਹੈ ਬਹੁਤੀ ਕਰਨੀ, ਵੇਸ ਭੇਖ ਵੀ ਕਰਨੇ ਬਹੁਤੇ ਚਤੁਰਾਈ ਹੈ। ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀ। ਮਨ ਰੇ ਥਿਰ ਰਹੋ ਮਤਕਤ ਜਾਈ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਦੁਬਦਾ ਚ ਨਾ ਪੈ। ਰਾਮ ਦੇ ਨਾਲ ਸਿੱਧਾ ਹੋ ਕੇ ਆਪਣੇ ਮਨ ਨੂੰ ਟਿਕਾਉਣਾ ਸਿੱਖ, ਤੇ ਇਹ ਦੁਬਦਾ ਇਹ ਰਹਾਉ ਤੂੰ ਪਹਿਲੀਆਂ ਉੱਚ ਚੋਟੀ ਦੀਆਂ ਤੁਕਾਂ, ਜਿੱਥੇ ਜਾ ਕੇ ਲਿਵ ਲੱਗ ਜਾਂਦੀ ਹੈ ਉਸ ਵੇਲੇ ਇੱਕ ਤਰ ਬੰਦਾ ਹੋ ਜਾਂਦਾ, ਦੁਬਦਾ ਦੂਰ ਹੋ ਜਾਂਦੀ ਹੈ, ਫੇਰ ਉਹਦੀ ਲਿਵ ਲੱਗਦੀ ਹੈ।
ਇਹਨਾਂ ਤੁਕਾਂ ਨਾਲ ਗਾਂ ਰਹਾਉ ਚ ਸਮਾਉਣਾ ਹੈ। ਪਹਿਲਾਂ ਉਚਲੀ ਉੱਚ ਚੋਟੀ ਦੀਆਂ ਤੁਕਾਂ ਹਨ, ਬਸੰਤ ਮਹੱਲਾ ਪੰਜਵਾਂ ਹੋਏ ਇੱਕ ਤਾਰ
ਚੌਂਕੀ ਸੀ ਲਾਈਦੀ ਤਦੇ ਹੈ ਵੀ ਸਾਡੇ ਸੰਗੀ ਸਾਥੀ ਜਾਂ ਸਾਡੇ ਜਿੰਨੇ ਸਰੋਤੇ ਹੈ ਉਹ ਬਾਣੀ ਰਾਹੀਂ ਐਜੂਕੇਟ ਹੋਣ ਸਕਣ, ਘਰ ਬੈਠ ਕੇ ਵੀ ਹਰ ਸ਼ਬਦ ਇਸੇ ਹੀ ਥੰਮ ਰੂਲ ਦੇ ਨਾਲ ਉਹਦਾ ਮਤਲਬ ਸਮਝ ਸਕਣ ਵੀ ਪਹਿਲੀਆਂ ਰਹਾਉ ਦੀਆਂ ਜਿਹੜੀਆਂ ਤੁਕਾਂ ਹੁੰਦੀਆਂ ਬਹੁਤ ਉੱਚ ਚੋਟੀ ਦੀਆਂ, ਉਹਨਾਂ ਨਾਲ ਆਣ ਕੇ ਰਹਾਉ ਚ ਸਮਾਉਣਾ ਹੈ। ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਣਾ ਹੈ, ਇਸ ਕਰਕੇ ਹਰ ਸ਼ਬਦ ਇਸ ਤਰ੍ਹਾਂ ਬਣਤਰਦਾ ਹੈ। ਆ ਸ਼ਬਦ ਦੇਖੋ ਪਹਿਲੀਆਂ ਉੱਚ ਚੋਟੀਆਂ ਜਾ ਕੇ ਰਹਾਉ ਚ ਸਮਾਉਣਗੀਆਂ
ਹੋਏ ਦੁਬਦਾ ਦੂਰ ਕਰੋ
ਅੰਦਰ ਨਾਮ ਨਾਲ ਜੁੜ ਗਿਆ ਤੂੰ ਲਿਵ ਦੀ ਅਵਸਥਾ ਬਹੁਤ ਉੱਚੀ ਹੈ, ਉਹ ਪਹਿਲਾਂ ਆ ਗਈ ਹੈ। ਹੁਣ ਨਾਮ ਨਾਲ ਜੁੜਨ ਦੀ ਜਿਹੜੀ ਅਵਸਥਾ ਹੈ ਉਹ ਕਦੋਂ ਜੁੜੇਗਾ? ਜਦੋਂ ਤੇਰਾ ਮਨ ਬੈਠ ਜਾਊ। ਮਨ ਕਿੱਦਾਂ ਬੈਠੂਗਾ? ਗੁਰੂ ਧਾਰੇਗਾ ਗੁਰਮੁਖ ਦੇ ਜ਼ਰੀਏ, ਕਿਸੇ ਦੇ ਜ਼ਰੀਏ, ਉਹ ਤੇਰੀ ਸਫਾ ਵਿਛਾਉਣ ਆਉਂਦਾ। ਗੁਰਮੁਖ ਸਾਬਿਸ਼ ਕੀ, ਅੰਦਰ ਮਨ ਬੈਠ ਗਿਆ, ਅੰਦਰ ਕੋਈ ਹੋਰ ਚੀਜ਼ ਨਹੀਂ ਹੈ, ਅੰਦਰ ਐਨ ਸਫ਼ ਦੇ ਉੱਤੇ ਜਿੱਦਾਂ ਬੰਦਾ ਟਿਕ ਕੇ ਬੈਠ ਜਾਂਦਾ, ਏਦਾਂ ਤੇਰਾ ਮਨ ਅੰਦਰ ਬੈਠ ਗਿਆ। ਤੇ ਮਹਾਰਾਜ ਨੇ ਕਿਹਾ ਲਿਵ ਦੀ ਅਵਸਥਾ ਤੋਂ ਬਾਅਦ ਹਰ ਅਵਸਥਾ ਬਹੁਤ ਉੱਚੀ ਹੈ, ਜੇ ਉੱਥੇ ਤੱਕ ਨਹੀਂ ਪਹੁੰਚ ਸਕਿਆ ਤੇ ਪਹਿਲਾਂ ਆ ਅਵਸਥਾ ਆਊਗੀ ਹਰ
ਗੁਰਮੁਖੇ ਬੈ ਸੋ ਸਭਾ।
ਕਰ ਲੈ ਫੇਰ ਸਵਾਦ ਦੇਖ ਤੂੰ ਕਿਤੇ ਅੰਦਰ ਦਾ ਮਨ ਨੂੰ ਐਨ ਖੜਾ ਕਰ ਲੈ ਹਰਜਨ ਪਿਆਰੇ ਫੇਰ ਘਰੇ ਟਾਣੀ ਖੇਲ ਹੁਣ ਤੂੰ ਸ਼ਤਰੰਜ ਖੇਲ ਹੁਣ ਤੂੰ ਸੁੱਟ ਪਾਸਾ ਐਸੀ ਸਾਬੀ ਵਿਛ ਗਈ ਤੇਰੇ ਗੁਰਮੁਖ ਸਾਥੀ ਵੀ ਆ ਗਏ ਜੋੜੀਆਂ ਵੀ ਹੋ ਗਈਆਂ ਹੁਣ ਤੂੰ ਪਾਸਾ ਖੇਲਣ ਲੱਗਾ ਮਹਾਰਾਜ ਕਹਿੰਦੇ ਇਨ ਬਿੰਦ ਪਾਸਾ ਇਹ ਕੀ ਆ ਹਰ ਵੇਲੇ ਸ਼ਤਰੰਜ ਦੀ ਬਾਹਰਲੀ ਖੇਲ ਲੈ ਕੇ ਬੈਠ ਜਾਣਾ ਮਹਾਰਾਜ ਸ਼ਤਰੰਜ ਖੇਡਣ ਦੀ ਜਾਚ ਦੱਸ ਰਹੇ ਨੇ ਕਿਹੜਾ ਸ਼ਤਰੰਜ ਖੇਡ ਅੰਦਰ ਹੀ ਅੰਦਰ ਸਭ ਕੁਝ ਆਇਆ ਹੈ ਇਹਨਾਂ ਦੇ ਉਹ ਪਾਸਾ ਸੁੱਟਣਾ ਕੀ ਹੈ ਪਾਸਾ ਇੱਕ ਟਾਹਣੀ ਜੀ ਹੁੰਦੀ ਹੈ ਜਿਹਦੇ ਆਲੇ ਦੁਆਲੇ ਨਿਸ਼ਾਨ ਜੇ ਲੱਗੇ ਹੁੰਦੇ ਐਂ ਸੁੱਟਦੇ ਆ ਉਹ 12 ਕਦੀ 6 ਕਦੀ 7 ਉਹ ਸਾਰਾ ਪਾਂਡਵ ਉਹ ਸਾਰੇ ਜਨਾਨੀਆਂ ਵੀ ਹਾਰ ਗਏ ਆਪਣੀਆਂ ਰਾਜ ਵੀ ਹਾਰ ਗਏ ਉਹ ਆਹ ਪਾਸਾ ਖੇਲਣਾ ਗੁਰੂ ਅਰਜਨ ਕਹਿੰਦਾ ਆਹ ਪਾਸਾ ਖੇਲੋ ਇਨ ਬਿੰਦ ਓਕੇ ਸ਼ੁਕਨੀ ਮਾਮਾ ਇੰਨੀ ਹੋਣੀ ਚਾਹੀਦੀ ਉਹ ਸਾਰਾ ਰਾਜ ਵੀ ਹਾਰ ਗਏ ਜਨਾਨੀਆਂ ਵੀ ਹਾਰ ਗਏ ਮਹਾਰਾਜ ਨੇ ਸ਼ਬਦ ਛੱਡਿਆ ਵੀ ਖਬਰਦਾਰ ਕੋਈ ਸਿੱਖ ਜਿਹੜਾ ਹੁਣ ਮੇਰਾ ਕੋਈ ਖਬਰਦਾਰ ਜੀ ਕਿਤੇ ਸ਼ਤਰੰਜ ਇਹੋ ਜਿਹੇ ਦੇ ਲਾਗੇ ਵੀ ਚਲਾ ਗਿਆ ਉਹ ਕਹਿੰਦੇ ਇਨ ਬਿੰਦ ਉਹ ਤੂੰ ਜਿਹੜੇ ਵੀਰ ਬਹਿਣੇ ਬੈਠੇ ਹੋ ਯੁਧਿਸ਼ਠਰ ਪੰਜ ਵੀਰ ਐਡੇ ਵੱਡੇ ਮਹਾਰਾਜ ਨੇ ਕਿਹਾ ਵੀਰ ਇਸ ਤਰ੍ਹਾਂ ਬਣਦੇ ਆ ਮਹਾਰਾਜ ਕਹਿੰਦੇ ਇਨ ਬਿੰਦ ਉਹ ਪਾਸਾ ਉਹ ਟਾਣੀ ਕੀ ਸੁੱਟਣਾ ਇਹ ਗੁਰਮੁਖ ਨਾਮ ਜਪੋ ਦਿਨ ਰਾਤ ਇਹ ਗੁਰਮੁਖ ਨਾਮ ਜਪੋ ਦਿਨ ਰਾਤ ਬਾਬਾ ਨਾਨਕ ਕਹਿੰਦਾ ਨਾਨਕ ਦੁਖੀਆ ਸਭ ਸੰਸਾਰ ਪੰਚੋ ਪਾਂਡੋ ਭੈ ਮਜੂਰ ਜਿਨ ਕੇ ਸਵਾਮੀ ਰਹਿਤ ਹਦੂ ਐਡਾ ਵੱਡਾ ਸਵਾਮੀ ਉਹਨਾਂ ਦਾ ਕ੍ਰਿਸ਼ਨ ਮਹਾਰਾਜ ਐਡਾ ਗਿਆਨਵਾਨ ਬੰਦਾ ਉਹਨਾਂ ਦੇ ਲਾਗੇ ਰਹਿਣ ਵਾਲੇ ਉਹ ਪੰਚੋ ਪਾਂਡੋ ਭੈ ਮਜੂਰ ਜਾ ਕੇ ਦੱਸੂ ਇਹਦੇ ਵਿੱਚ ਉਹ 13 ਸਾਲ ਕੋਈ ਬਣ ਗਿਆ ਕਿਚਨ ਦਾ ਕੋਈ ਘੋੜੇ ਪਾਲਣ ਵਾਲਾ ਉਹ ਕੋਈ ਖੁਸਰਾ ਬਣ ਗਿਆ ਅਰਜੁਨ ਉਹ ਜਨਾਨੀਆਂ ਨੂੰ ਰਾਗ ਸਿਖਾਉਣ ਲਈ ਖੁਸਰਾ ਬਣ ਗਿਆ ਉਹ ਪੰਚੋ ਪਾਂਡਵ ਭੈ ਮਜੂਰ ਜਿਨ ਕੇ ਸਵਾਮੀ ਰਹਿਤ ਹਦੂਰ ਉਹ ਕਾਹਦੇ ਨਾ ਹੋਏ ਉਹ ਆ ਝੂਠੇ ਪਾਸੇ ਨਾ ਹੋਏ ਪਰ ਅਸੀਂ ਨੀ ਉਹ ਪਾਸਾ ਖੇਡਣਾ ਇਹਨਾਂ ਬੇਸ ਦੇ ਪਾਂਡਵਾਂ ਨੂੰ ਐਡਾ ਵੱਡਾ ਰਹਿਬਰ ਦੁਨੀਆਂ ਦਾ ਸਭ ਤੋਂ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਉਹਨਾਂ ਨੂੰ ਲਿਖ ਰਿਹਾ ਪਾਂਚੋ ਪਾਂਡੋ ਭੈ ਮਜੂਰ ਦੁਖੀ ਹੋਏ ਪਰ ਜੇ ਤੂੰ ਨਾਮ ਜਪ ਗਿਆ ਕੀ ਹੋ ਗਿਆ ਅੰਤ ਕਾਲ ਜਮ ਲੱਗੇ
ਮਾਰਿਆ। ਜੇ ਤੂੰ ਨਾਮ ਜਪ ਗਿਆ ਬੁਲਬੁਲੀਆਂ ਮਾਰਦਾ ਗਾਹ ਨੂੰ ਜਾਏਗਾ, ਮਰਨ ਵੇਲੇ ਤੂੰ ਬਾਅਦ ਵੀ ਐਨ ਖੁਸ਼ੀ ਦੇ ਨਾਲ ਉਸ ਦਰਗਾਹ ਚ ਜਾਏ ਬਾਹਾਂ ਲੁਡਾਰੀਆ, ਜਿੱਦਾਂ ਕੋਈ ਭਲਵਾਨ ਜਿੱਤ ਕੇ ਆਉਂਦਾ ਅਖਾੜੇ ਚੋਂ ਤੇ ਬਾਂਹ ਤਾਂ ਖੜੀ ਕਰਕੇ ਫੇਰੀ ਦਿੰਦਾ ਹੈ, ਏਦਾਂ ਸ਼ਬਦ ਚ ਲਿਖਿਆ ਨਾਮ ਜਪਣ ਵਾਲਾ ਮਰਨ ਤੋਂ ਬਾਅਦ ਏਦਾਂ ਗਾਹ ਜਾਂਦਾ ਹੈ। ਜੇ ਦੂਸਰਾ ਸ਼ਤਰੰਜ ਖੇਡ ਲਿਆ ਤੇਰੇ ਮਰੇ ਮੁਕਤ ਸਾਰੇ ਹਥਿਆਰ ਧੂਰ ਵੀ ਅਗਲੇ ਨੇ ਲਵਾ ਲੈਣੇ, ਉਹ ਕਹਿੰਦੇ ਲਓ ਸਾਰੇ ਮੁਕਤ, ਹੋਰ ਇਹਨੂੰ ਨੰਗੇ ਕਰਕੇ ਬਾਹਰ ਜੰਗਲ ਚ ਤੋੜ ਦਿੱਤੇ। ਕਿ ਜੇ ਤੂੰ ਗੁਰਮੁਖੇ ਨਾਮ ਲਾਂਗੜ ਜੀ ਵਿਛਾਈ ਹੁੰਦੀ ਨਾ, ਜਿਹੜੇ ਤੇ ਟਾਹਣੀਆਂ ਰੱਖੀਆਂ ਹੁੰਦੀਆਂ ਉਹ ਪਲੱਸ ਦੀ ਨਿਸ਼ਾਨੀ ਜਿਹੀ, ਉਹਦੇ ਚੋਂ ਘਰ ਕੁਰਜੇ ਹੁੰਦੇ, ਉਹ ਦੇਖੋ ਹੁਣ ਮਹਾਰਾਜ ਉਹ ਕਿਸ ਤਰ੍ਹਾਂ ਬਣਾਉਂਦੇ ਨੇ। ਰਹਾਉ ਤੋਂ ਬਾਅਦ ਸ਼ੁਰੂ ਤੋਂ ਕਰਦੇ ਹੈ
ਕਰਮ ਧਰਮ
ਤੁਮ ਚੌਪੜੇ ਮਹੱਲਾ ਪੰਜਵਾਂ ਚੌਪੜੇ ਸ਼ਤਰੰਜ ਖੇਲਦਾ ਰਿਹਾ ਤੇ ਉਹਨੂੰ ਪਤਾ ਉਹਨਾਂ ਦੀ ਦਿਵ ਦ੍ਰਿਸ਼ਟੀ ਹੁੰਦੀ ਆ, ਸਭ ਕੁਝ ਹੀ ਜਾਣਦੇ ਹੁੰਦੇ। ਸੱਤ ਹੈ ਉਹਨੂੰ ਨਰਦ ਬਣਾ ਤੂੰ, ਉਹ ਜਿਹੜੀ ਟਾਹਣੀ ਬਣਾਉਂਦੇ ਆ ਸੱਤ ਤੇ ਜਿਹੜੀਆਂ ਚੀਜ਼ਾਂ ਜਿੱਤਣੀਆਂ ਘੋੜੇ ਘਾੜੇ ਘੁੱਗੂ ਘਾੜੇ ਜਿਹੜੇ ਜਿੱਤਦੇ ਹੁੰਦੇ ਉਸ ਟਾਹਣੀਆਂ ਦੇ ਨਾਲ
ਤੂੰ ਕੀ ਜਿੱਤਣਾ ਹੈ ਇਹ ਕਾਮ ਕ੍ਰੋਧ ਲੋ
ਦਾ ਬਹੁਤ ਭੁਲੇਖਾ ਹੈ। ਕਈ ਇਸ ਤੁਕ ਨੂੰ ਕਹਿੰਦੇ ਜੀ ਮਾਰਜਨ ਲਿਖੇ ਉੱਠੇ ਇਸ਼ਨਾਨ ਕਰੋ ਪ੍ਰਭਾਤੇ ਤੜਕੇ ਤੜਕੇ ਨਹਾਉਣਾ ਚਾਹੀਦਾ ਹੈ। ਉਹਨਾਂ ਨੇ ਕਦੀ ਨਹੀਂ ਦੇਖਿਆ ਵੀ ਇਸ਼ਨਾਨ ਦੇ ਥੱਲੇ ਨੰਨੇ ਨੂੰ ਔਂਕੜ ਹੈ, ਇਹ ਖਾਸ ਇਸ਼ਨਾਨ ਹੈ। ਇਹ ਇਸ਼ਨਾਨ ਉਹੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹ ਮਹੱਲੇ ਚੌਥੇ ਦਾ ਸ਼ਬਦ ਹੈ। ਜਦੋਂ ਅੰਮ੍ਰਿਤਸਰ ਸਾਹਿਬ ਦਾ ਨਾਮੋ ਨਿਸ਼ਾਨ ਨਹੀਂ ਸੀ, ਉਹ ਸ਼ਬਦ ਚ ਕਿੱਦਾਂ ਲਿਖ ਸਕਦੇ ਜੀ? ਅੰਮ੍ਰਿਤਸਰ ਸ਼ਹਿਰ ਹੀ ਨਹੀਂ ਸੀ ਉਸ ਵੇਲੇ। ਮਹੱਲੇ ਚੌਥੇ ਵੇਲੇ ਨੂੰ ਜੇਠੇ ਦੀ ਨਗਰੀ ਕਹਿੰਦੇ ਸੀ, ਕਿਉਂਕਿ ਅਕਬਰ ਵੱਲੋਂ ਇਹ ਚੀਜ਼ ਪਟਾ ਜ਼ਮੀਨ ਦਾ ਗੁਰੂ ਰਾਮ ਅਮਰਦਾਸ ਸਾਹਿਬ ਦੇ ਜਵਾਈ ਨੂੰ ਇਹ ਜੇਠੇ ਨੂੰ ਉਹਨਾਂ ਨਾਲ ਪਿਆਰ ਨਾਲ ਲੰਗਰ ਉਹ ਨਹੀਂ ਸੀ ਲੈਂਦੇ ਮਹਾਰਾਜ ਦੌਲਤ। ਉਹ ਕਹਿੰਦੇ ਚਲੋ ਤੁਹਾਡੀ ਲੜਕੀ ਕੀ ਤੇ ਮੇਰੀ ਲੜਕੀ ਕੀ, ਉਹਨਾਂ ਨੇ ਇਹ ਜ਼ਮੀਨ ਜੇਠੇ ਦੇ ਨਾਂ ਕਰ ਦਿੱਤੀ ਸੀ ਅਕਬਰ ਨਾਲ। ਹਾਲੀ ਤੱਕ ਉਹ ਪਟਾ ਮੌਜੂਦ ਅੰਮ੍ਰਿਤਸਰ ਦਾ, ਲੇਕਿਨ ਉਸ ਵੇਲੇ ਜੇਠੇ ਨਾਲ ਫਿਰ ਆਣ ਕੇ ਉੱਥੇ ਉਹ ਉੱਥੇ ਭਗਤੀ ਕਰਨੀ ਸ਼ੁਰੂ ਕੀਤੀ ਔਰ ਇਸ ਜਗ੍ਹਾ ਦਾ ਨਾਂ ਫਿਰ ਜੇਠੇ ਦੀ ਨਗਰੀ ਰਿਹਾ ਬਹੁਤ ਸਾਲ। ਇਹ ਹੁਣ ਜੇ ਆਣ ਕੇ ਫਾਊਂਡਰ ਆਫ ਅੰਮ੍ਰਿਤਸਰ ਸਿਟੀ ਇਹਨਾਂ ਨੇ ਜਿਸ ਵੇਲੇ ਅੰਮ੍ਰਿਤਸਰ ਸ਼ਹਿਰ ਬਣਾਇਆ ਔਰ ਉੱਥੇ ਸਰੋਵਰ ਗੁਰੂ ਅਰਜਨ ਪਾਤਸ਼ਾਹ ਨਾਲ ਬਾਅਦ ਚ ਆਣ ਕੇ ਆਇਆ। ਪਹਿਲਾਂ ਇੱਥੇ ਇੱਕ ਛੱਪੜ ਹੁੰਦਾ ਸੀ ਜਿਹਨੂੰ ਪੰਥ ਪ੍ਰਕਾਸ਼ ਚ ਵੀ ਲਿਖਿਆ ਵੀ ਸਿੱਖ ਜਿਹੜੇ ਸੀ ਪੁਰਾਤਨ ਉਹ ਗੰਗਾ ਜਮਨਾ ਜੇ ਨਾ ਜਾਵੇ ਆਪਣੇ ਗੁਰ ਕੀ ਛੱਪੜੀ ਨਾ ਆਵੇ, ਕਿਉਂਕਿ ਜੇ ਲੋੜ ਪਏ ਪਾਣੀ ਚ ਘਾਟਾ ਪਾਣੀ ਦਾ ਘਾਟਾ ਸੀ ਉਸ ਵੇਲੇ ਇੱਥੇ ਮਾਝੇ ਚ। ਉਸ ਵੇਲੇ ਇਹ ਛੱਪੜ ਜਿਹਾ ਹੁੰਦਾ ਸੀ ਤੇ ਮਹਾਰਾਜ ਨੇ ਇਸ ਨੀਵੀਂ ਜਗ੍ਹਾ ਦੇ ਉੱਤੇ ਜਿੱਥੇ ਆਲੇ ਦੁਆਲੇ ਦਾ ਸਾਰਾ, ਕਿਉਂਕਿ ਮੈਂ ਉਹਦਾ ਕੰਟੂਰ ਕੀਤਾ, ਮੈਂ ਉੱਥੇ ਦਾ ਇੰਜੀਨੀਅਰ ਰਿਹਾ, ਅੰਮ੍ਰਿਤਸਰ ਜਿੱਥੇ ਉਹ ਇਮਾਰਤ ਬਣੀ ਹੈ ਉਹ ਦੈਟ ਇਜ਼ ਇਨ ਏ ਕੱਪ, ਜਿੱਦਾਂ ਕੱਪ ਦਾ ਥੱਲੇ ਦਾ ਸਿਰਾ ਹੁੰਦਾ ਆਲੇ ਦੁਆਲਾ ਉੱਚਾ ਹੁੰਦਾ ਸਾਰਾ ਪਿਆਲੇ ਦਾ, ਇਸ ਤਰ੍ਹਾਂ ਉਹ ਸਭ ਤੋਂ ਨੀਵੀਂ ਜਗ੍ਹਾ ਅੰਮ੍ਰਿਤਸਰ ਚ ਆ, ਉੱਥੇ ਆਟੋਮੈਟਿਕਲੀ ਪਾਣੀ ਆਣ ਕੇ ਖੜਾ ਰਹਿੰਦਾ। ਇਹ ਸਾਰੀ ਜ਼ਮੀਨ ਜਿਹੜੀ ਸੀ ਇਹ ਜੇਠੇ ਦੇ ਨਾਂ ਸੀ ਔਰ ਉਸ ਵੇਲੇ ਕੋਈ ਸ਼ਹਿਰ ਦਾ ਨਾਂ ਸੀ ਜਿਸ ਵੇਲੇ ਦਾ ਸ਼ਬਦ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਹੁਣ ਅੰਮ੍ਰਿਤਸਰ ਦਾ ਨਹਾਉਣਾ ਅਸੀਂ ਮਹੱਲੇ ਤੀਜੇ ਦੀ ਬਾਣੀ ਨਾਲ ਕੱਟਾਂਗੇ ਵੀ ਇਹ ਨਹਾਉਣਾ ਕੀ ਸੀ। ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ ਇਹ ਸਰੀਰ ਸਰੋਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਇਸ਼ਨਾਨ ਜਿਹੜਾ ਹੈ ਅੰਦਰ ਦੀ ਲਿਵ ਦੀ ਅਵਸਥਾ ਚੰਗਾ ਹੈ, ਇਸ਼ਨਾਨ ਕਰੇ ਲਿਵ ਲਾਈ। ਜਿਹੜਾ ਅੰਮ੍ਰਿਤਸਰ ਦਾ ਲਫ਼ਜ਼ ਅਸੀਂ ਮਹੱਲੇ ਚੌਥੇ ਦੀ ਬਾਣੀ ਨਾਲ ਹੀ ਕਾਟ ਕਰਾਂਗੇ। ਮਹੱਲੇ ਚੌਥੇ ਦੀ ਬਾਣੀ ਕਹਿੰਦੀ ਹੈ ਅੰਮ੍ਰਿਤਸਰ ਸਤਿਗੁਰ ਸਤਵਾਦੀ, ਅੰਦਰ ਜਿਹੜਾ ਸ਼ਬਦ ਖੁੱਟ ਬਾਬਾ ਨਾਨਕ ਰੂਪ ਹੈ ਉਹ ਅੰਦਰ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋ, ਇਹ ਗੁਰਬਾਣੀ ਹੈ ਗੁਰੂ ਰਾਮਦਾਸ ਸਾਹਿਬ ਦੀ। ਔਰ ਇਸ ਬਾਣੀ ਨੂੰ ਲੈ ਕੇ ਉਹਨਾਂ ਨੇ ਉੱਥੇ ਦੁੱਖ ਭੰਜਣੀ ਬੇੜੀ ਬਣਾ ਲਈ ਵੀ ਕਾਲੇ ਕਾਂ ਚਿੱਟੇ ਹੋ ਜਾਂਦੇ ਸੀ ਉੱਥੇ। ਉਹ ਜਦੋਂ ਉਹ ਕੋੜੀ ਜੀ ਜਾਂ ਸਾਰਾ ਕਹਾਣੀ ਬਣਾਈ ਹੈ ਉਹ ਹੈ ਸਾਰੇ ਝੂਠ ਦਾ ਪਲੰਦਾ, ਕੋਈ ਉਹਦਾ ਬੇਸ ਨਹੀਂ, ਕੋਈ ਕੁਛ ਨਹੀਂ, ਐਸ ਤੁਕ ਦੀ ਕਹਾਣੀ ਬਣਾਈ ਹੈ। ਜਿੱਤ ਨਾਤੇ ਕਉਆ ਹੰਸ ਹੋਏ, ਉਹ ਜਿਹੜਾ ਮਨ ਅੰਦਰ ਕਉਆ ਹੈ ਉਹ ਹੰਸ ਹੋ ਜਾਂਦਾ ਅੰਦਰ। ਜਦੋਂ ਇਹ ਸਰੀਰ ਸਰੋਵਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ ਤੇ ਅੰਮ੍ਰਿਤਸਰ ਕੀ ਆ, ਅੰਦਰ ਹੀ ਅੰਮ੍ਰਿਤ ਦਾ ਸਰ ਬਣ ਜਾਂਦਾ ਹੈ ਉਹ ਸਤਿਗੁਰ ਜੋ ਹੈ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਏ। ਇਸ ਕਰਕੇ ਉਹ ਹੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਹ ਅੰਦਰਲਾ ਅੰਮ੍ਰਿਤਸਰ ਦਾ ਸਰੋਵਰ ਹੈ। ਇਸ ਕਰਕੇ ਅੰਮ੍ਰਿਤਸਰ ਸ਼ਹਿਰ ਸਿਫਤੀ ਦਾ ਘਰ, ਅੰਮ੍ਰਿਤਸਰ ਸਿਫਤੀ ਦਾ ਘਰ, ਲਾਹੌਰ ਸ਼ਹਿਰ ਕਹਿਰ ਸਵਾ ਪੈਰ, ਉਸ ਵੇਲੇ ਆ ਮਹੱਲੇ ਤੀਜੇ ਦਾ ਸ਼ਬਦ ਹੈ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਸ ਵੇਲੇ ਤੇ ਗੁਰੂ ਰਾਮਦਾਸ ਸਾਹਿਬ ਵੀ ਹੈ ਨਹੀਂ ਸੀ, ਅੰਮ੍ਰਿਤਸਰ ਹੀ ਹੈ ਨਹੀਂ ਸੀ। ਇਹ ਕਹਿੰਦੇ ਜੀ ਲਾਹੌਰ ਸ਼ਹਿਰ ਕਹਿਰ ਸ਼ਹਿਰ ਹੈ, ਜਿਹੜਾ ਅੰਮ੍ਰਿਤਸਰ ਹੈ ਇਹ ਸਿਫਤੀ ਦਾ ਘਰ ਹੈ। ਉਹ ਬੜੇ ਉਹ ਅੰਮ੍ਰਿਤਸਰੀਏ ਅੰਦਰ ਸੜੀਏ ਉਹ ਬੜੇ ਧਿਆਨ ਹੈ ਜੀ ਅੰਮ੍ਰਿਤਸਰ ਸਿਫਤੀ ਦਾ ਘਰ। ਇੱਥੇ ਹਰ ਵੇਲੇ ਸਿਫ ਉਹ ਤੁਹਾਡੇ ਲਈ ਲਿਖਿਆ ਗੁਰੂ ਅਮਰਦਾਸ ਸਾਹਿਬ ਨੇ, ਗੁਰੂ ਅਮਰਦਾਸ ਸਾਹਿਬ ਵੇਲੇ ਤੇ ਸ਼ਹਿਰ ਹੈ ਹੀ ਨਹੀਂ ਸੀ। ਉਹਨਾਂ ਨੇ ਲਿਖਿਆ ਆਹ ਜਿਹੜਾ ਘਰ ਹੈ ਇਨਸਾਨ ਦਾ ਸਰੀਰ ਇਹੋ ਹੀ ਅਗਰ ਸਿਫਤ ਕਰੇ ਅੰਦਰ ਤੇ ਇਹੋ ਹੀ ਅੰਮ੍ਰਿਤ ਦਾ ਸਾਰ ਅੰਦਰ ਬਣ ਜਾਂਦਾ। ਕਿਉਂ? ਇਹ ਸਰੀਰ ਸਰੋਵਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ। ਇਹ ਜਿਹੜਾ ਇਸ਼ਨਾਨ ਹੈ ਇਹੋ ਹੀ ਮਹਾਰਾਜ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵ ਹੈ ਉਹ ਹੈ ਅੰਮ੍ਰਿਤਸਰ ਦਾ ਨਾਉਣਾ ਕੀ ਹੈ ਅਗਲੀ ਤੁਕ ਹੈ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲ ਵਿਖ ਪਾਪ ਦੋਖ ਲੈ ਜਾ ਇਸ ਕਰਕੇ ਜਿਹੜਾ ਇਸ਼ਨਾਨ ਹੈ ਸਵੇਰ ਵੇਲੇ ਦਾ ਉਹ ਉਸ ਸਰੋਵਰ ਦਾ ਇਸ਼ਨਾਨ ਹੈ ਲਿਵ ਦੀ ਅਵਸਥਾ ਦਾ ਤੇ ਉਹਦੇ ਲਈ ਲਿਖਿਆ
ਉਠ ਇਸ਼ਨਾਨ ਕਰੋ
ਔਖਾ ਪੈਂਡਾ ਅੰਦਰ ਆਉਣਾ ਹੈ ਬਿਖੜੇ
ਲੰਘਾ ਮੇਰਾ ਸੱਤ ਲੰਘਾਵੇ ਮੇਰਾ ਸੱਤ ਸੁਖ
ਖੇਲ ਖੇਲ ਗਿਆ ਤੇ ਜਿੱਤ ਕੇ ਜਾਊਗਾ ਬਾਕੀ ਹਾਰ ਕੇ ਜਾਊਗਾ
ਜਨ ਨਾਨਕ ਦੂਰ ਮੁਖੇ ਜੋ ਨਰ ਖੇਲੇ ਜਨ ਨਾਨਕ ਦੂਰ ਮੁਖੇ ਜੋ ਨਰ ਖੇਲੇ ਸੋ ਜਿਹੜੇ ਬਾਜੀ ਕਰੇ
ਛੰਨ ਦੇ ਜਿੱਥਾਂ ਛੰਨ ਬਣਾਉਂਦੇ ਨੇ ਕੋਟੇਜ ਉਹਦੀਆਂ ਦੋ ਕੰਧਾਂ ਆਲੇ ਦੁਆਲੇ ਦੀਆਂ ਹੁੰਦੀਆਂ ਇਹ ਹੈ ਦੋ ਚਿਤਾ ਰਹਿਣਾ ਉਹ ਜਿਹੜੀਆਂ ਦੋ ਚਿਤਾ ਦੋਨੋਂ ਕੰਧਾਂ ਸੀ ਨਾ ਉਹ ਮਹਾਰਾਜ ਨੇ ਕਿਹਾ
दो चित्ते की दो इत्थू निगरानी दो चित्ते की दो इत्थू निगरानी वो जड़ा दुचित्ता मन रहिंदा सी विद्यार्थी अंदर एक ऐसी बनी सी दुबदा जाई वो जड़ा दुचित्ता मन रहिंदा सी ओदियां दो कंधा सी वो पहला नेरी ना आण के ते ओदा जड़ी उतला मोह बलेंडा सी ना जड़े शतीर दे उत्ते जिहदे गर्डर दे जां जिहड़ी बली दे जरिए छन उत्ते खड़ी सी ओह सी मोह दी बली ओह मोह दी बली टुटी ओह छन थले आ पई ओह कंधा भी जिहड़ियां सी ना ओह डिग पईआं। महाराज ने ऐसा नक्शा बनिया कबीर जी ने वो कहिंदे आ भाई देख भाई बाणी का ज्ञान लेना पैना जे ज्ञान ना लेगा कदी नहीं भरम टुटणगे गुर ते ज्ञान पाया हथ
करारा
दूजा भरम घर कटिया कटिया दूजा भरम घर कटिया कटिया दूजा भरम घर कटिया मोह हंगारा देखो आई बन्नी कहने सी माया ना बन्नी सी रहे ना माया
भांजी रहे ना माया भांजी
सबे उड़ानी परम की डाटी सबे उड़ानी परम की डाटी सो सतगुर तन 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 गुरु करो अगर तुहाडा भरम नहीं तोड़दा उहदी मां दा सिर मुन सिटो। कबीर माए मुंडू तिस गुरु की जाते भरम ना जाए जिहड़ा सिख दा भरम नहीं गुआ सकदा गुरु उहदी मां दा सिर मुन्नो पहला यह बाणी सी लिखिया। कबीर माए मुंडू तिस गुरु की जाते भरम ना जाए पर साडा सतगुर धन है सो सतगुर धन 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 गुरुमंत्र ना सो सतगुरु वाह 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 जिन हर सिउ जोड़े सो सतगुरु वाह 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 वो कहो जा वाह वाह सी दशम पाशा ना बोलो
वाहे
शस्त्र शुस्त्र आ कृपाना चक्की फिरते हो इहदी लोड़ नहीं है हुण ते न्यूकलर वैपन की लोड़ है। वो 500,000 साल गुरु गोबिंद सिंह साहब नूं पिछे सुट रहे हो अब कृपान ते पहले निकलनी नहीं अंदरों जंग ना खाधी हुंदी फिर हाथ पाउण नूं थां ही है नहीं। वो शस्त्र रखना न्यूकलर वैपन रखो अजकल सारा दसम पातशाह अगे दुनाली बंदूक आई थी छाती ना ला लिया सिंह नूं वो साडे दसूए दे हुकमनामे च हली तक लिखी पई आ
ਗੰਡਾ ਸਿੰਘ ਦੀ ਕਿਤਾਬ ਪੜ੍ਹ ਲਓ ਹੁਕਮਨਾਮਿਆਂ ਦੀ, ਉਹ ਸਾਡੇ ਦਸੂਏ ਦੇ ਨਾਲ ਹੁਕਮਨਾਮਾ ਇੱਕ ਵੀ ਭਲੇ ਭਲੇ ਬੰਦੂਕ ਚ ਹੀ ਭੇਜਿਆ। ਉਹ ਬੰਦੂਕ ਚ ਹੀ ਮਹਾਰਾਜ ਨੇ ਵੀ ਉਸ ਵੇਲੇ ਸ਼ਸਤਰੇ ਪੁਰਾਣਾ ਸਾਰਾ, ਅਸੀਂ ਹਜ਼ਾਰਾਂ ਸਾਲ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾਂ ਛੁੱਟ ਗਏ। ਸ਼ਸਤਰ ਕਿਹੜਾ ਅੱਜ ਕੱਲ੍ਹ ਫੜਨਾ ਹੈ? ਅੱਜ ਕੱਲ੍ਹ ਫੜਨਾ ਹੈ ਗਿਆਨ ਦਾ ਸ਼ਸਤਰ। ਅੱਜ ਕੱਲ੍ਹ ਸਾਰੇ ਜੋ ਬਨੌਟੀ ਸਤਿਗੁਰੂ ਬਣੀ ਫਿਰਦੇ ਆ ਜਾਂ ਜੋ ਸਿੱਖੀ ਦੇ ਵੈਰੀ ਹੈ, ਸਾਡੀ ਬਾਣੀ ਲੈ ਕੇ ਸਾਡਾ ਬਾਣੀ ਨਾਲ ਇੰਨੇ ਐਜੂਕੇਟ ਹੋਈਏ, ਸਾਡੇ ਚ ਇੰਨਾ ਗਿਆਨ ਹੋਵੇ ਵੀ ਅਸੀਂ ਹਰ ਇੱਕ ਨੂੰ ਦੱਸ ਸਕੀਏ ਵੀ ਇਹ ਤੇ ਉਸ ਤੁਕ ਦੇ ਲਾਇਕ ਹੈ ਵੀ ਮਾਏ ਮੁੰਡੂ ਤੇ ਇਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਇਹਨਾਂ ਦੇ ਭਰਮ ਨੀ, ਇਹਨਾਂ ਦੀ ਮਾਂ ਦਾ ਸਿਰ ਮੰਨੋ ਤਾਂ ਲੋਕੀ ਹਟਣੇ ਆ ਸਾਡੇ। ਇਹ ਰਾਧਾ ਸਵਾਮੀ ਜਾਣੋ ਜਾਂ ਨਾਮਧਾਰੀਆਂ ਜਾਂ ਹੋਰ ਦੇਹ ਦਾ ਸਤਿਗੁਰੂ ਮੰਨਣ, ਬਾਬੇ ਨਾਨਕ ਦੇ ਬਰੋਬਰ ਸਤਿਗੁਰੂ ਬਣਾ ਰਹੇ ਨੇ। ਇੱਕ ਹੁਣ ਮੁੰਡਾ ਜਿਹਾ ਬੈਠ ਗਿਆ ਉੱਥੇ ਰਾਧਾ ਸਵਾਮੀ, ਨਾ ਉਹਦੀ ਕੋਈ ਕਮਾਈ ਨਾ ਕੋਈ ਕੁਛ। ਚਲੋ ਪਹਿਲੇ ਬਾਬੇ ਚੰਗੇ ਸੀ, ਨਾਮ ਜਪਦੇ ਸੀ, ਉਹ ਪਤਾ ਨੀ ਕਿੱਥੋਂ ਫੜ ਲਿਆਂਦਾ। ਉਹ ਕੁਰਸੀ ਤੇ ਬੈਠਾ ਸੀ, ਗਏ ਮੇਰੇ ਨਾਲ ਦੇ ਸਾਥੀ, ਉਮਰ ਦੁਨੀਆ ਹੱਥ ਜੁੜ ਗਈ, ਸਤਿਗੁਰੂ ਸਤਿਗੁਰੂ, ਇੰਨੀ ਭੀੜ ਉੱਥੇ। ਉਹ ਮੈਂ ਕਿਹਾ ਕਿੱਥੇ ਹੈ ਸਤਿਗੁਰੂ? ਕਹਿੰਦੀ ਜੀ ਉਹ ਕੁਰਸੀ ਤੇ ਬੈਠੇ ਹੈ। ਤੇ ਉਹ ਮੈਂ ਕਿਹਾ ਇਹਦੇ ਨਾਲ ਤੇ ਪਿੰਡ ਦਾ ਜਲਾ ਬਿਠਾ ਦਿੰਦੇ ਕੋਈ ਚੰਗਾ, ਨਾ ਕੋਈ ਚਿਹਰੇ ਤੇ ਨੂਰ ਜਿੱਦਾਂ ਫਿਟੇ ਮੂੰਹ ਸੁੱਕਣੇ ਪਾਈ ਹੁੰਦੀ। ਉਹ ਮੈਂ ਕਿਹਾ ਆਹ ਕੀ ਹੋਇਆ, ਸਤਿਗੁਰੂ ਆ ਵੀ ਬਾਬੇ ਨਾਨਕ ਦਾ ਮੁਕਾਬਲਾ ਕਰ ਰਹੇ। ਮੈਂ ਕਿਹਾ ਧੰਨ ਹੈ ਬਾਬਾ। ਮੈਂ ਕਿਹਾ ਮੇਰੇ ਸ਼ਲੋਕ ਆਇਆ, ਮਾਏ ਮੁੰਡੂ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਭਰਮ ਐਵੇਂ ਚਲੇ ਜਾਂਦਾ। ਆ ਦੇਖੋ ਕਬੀਰ ਜੀ ਕਹਿੰਦੇ, ਦੇਖੋ ਭਾਈ ਫੜ ਕੇ ਆ ਕੀ ਹੈ, ਪੋਥੀ ਪਰਮੇਸ਼ਰ ਦਾ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆ। ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆ। ਕਾਹਦੀ ਆਂਦੀ ਆਈ? ਗਿਆਨ ਕੀ ਆਈ? ਇਹ ਤੇ ਜੁਗਾਂ ਜੁਗਾਂ ਤੱਕ ਹੋਰ ਕੋਈ ਗਿਆਨ ਦੀ ਲੋੜ ਨਹੀਂ ਹੈ। ਪ੍ਰਗਟ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਦੀ ਵਡਿਆਈ। ਹੋਰ ਬ੍ਰਹਮ ਗਿਆਨ ਦੀ ਲੋੜ ਨਹੀਂ ਹੈ, ਕੰਪਲੀਟ ਹੈ ਬ੍ਰਹਮ ਗਿਆਨ। ਇਹਦੇ ਚ ਐਸੀ ਇਹ ਪੋਥੀ ਹੈ, ਇਹਦੇ ਚ ਇਹਦੇ ਨਾਲ ਉੱਡਣਾ ਹੀ ਭਰਮ ਹੈ ਸਾਰੇ। ਇੰਨੀ ਹਨੇਰੀ ਆਉਣੀ ਹੈ ਜੇ ਤੁਸੀਂ ਸ਼ਬਦਾਂ ਦਾ ਗਿਆਨ ਲੈਣ ਲੱਗੋ, ਸਾਰੇ ਭਰਮ ਪਰ ਮੁੜ ਜਾਂਦੇ ਆ। ਦੇਖੋ ਅੰਦਰ ਦੀ ਅਟੈਚਮੈਂਟ, ਕਿਸੇ ਚੀਜ਼ ਨਾਲ ਟੱਬਰ ਨਾਲ ਅਟੈਚਮੈਂਟ, ਬਿਲਡਿੰਗਾਂ ਨਾਲ ਅਟੈਚਮੈਂਟ, ਦੁਨੀਆ ਨਾਲ ਅਟੈਚਮੈਂਟ, ਇਹਨੂੰ ਕਹਿੰਦੇ ਆ ਮੋਹ। ਤੂੰ ਕਹਿੰਦੇ ਆ ਪਹਿਲਾਂ ਤੇ ਇਹਦਾ ਕਦੀ ਅਬ ਟੁੱਟਾ ਵੀ ਉਹ ਸ਼ਤੀਰ ਹੀ ਟੁੱਟ ਗਿਆ। ਉਹਨੇ ਕਿ ਛੰਨ ਚ ਸ਼ਤੀਰ ਪਿਆ ਹੋਵੇ ਉਹ ਟੁੱਟ ਗਿਆ, ਸਾਰੀ ਛੰਨ ਥਾਂ ਹੀ ਡਿੱਗਣੀ ਹੈ। ਮੋਹ ਬੱਲੇ ਛੱਤ ਛੁੱਤ ਪਈ ਸੀ ਕਾਨਿਆਂ ਦੀ ਸਾਰੀ ਕੁਛ, ਉਹ ਸੀ ਤ੍ਰਿਸ਼ਨਾ। ਤ੍ਰਿਸ਼ਨਾ ਛਾਨ ਪਰੀ ਧਾਰਿਓ ਪਰੇ, ਤ੍ਰਿਸ਼ਨਾ ਛਾਨ ਪਰੀ ਧਾਰਿਓ ਪਰੇ। ਉਹ ਛੰਡ ਦੇ ਵਿੱਚ ਨਾ ਇੱਕ ਦੁਰਮਤ ਦਾ ਭਾਂਡਾ ਜਿਹਾ ਪਿਆ ਸੀ, ਐਡੀ ਵੱਡੀ ਤੌੜੀ ਪਈ ਸੀ, ਉਹ ਸਾਰੀ ਦੁਰਮਤ ਨਾਲ ਹੀ ਭਰੀ ਸੀ, ਜ਼ਹਿਰ ਨਾਲ। ਉਹ ਵੀ ਟੁੱਟ ਗਈ।
ਦੁਰਮਤ ਭਾਂਡਾ ਟੁੱਟਾ ਹੈ, ਦੁਰਮਤ ਭਾਂਡਾ ਟੁੱਟਾ,
ਦੁਜਿੱਤੇ ਕੀ ਦੋਏ
ਛਾਨ ਪਰੀ ਧਾਰੇ ਉਪਰੇ, ਕ੍ਰਿਸ਼ਨ ਛਾਨ ਪਰੀ ਧਾਰੇ ਉਪਰੇ, ਦੁਰਮਤ ਭਾਂਡਾ ਟੁੱਟਾ ਹੈ, ਦੁਰਮਤ ਭਾਂਡਾ ਟੁੱਟਾ, ਦੇਖੋ ਸਾਈ ਦੇਖੋ ਸਾਈ ਦੇਖੋ ਗਿਆਨ
ਨਾਸ ਹੋ ਗਿਆ, ਪਾਂਡਾ ਟੁੱਟ ਗਿਆ, ਕੰਧਾਂ ਦੁਚਿੱਤੇ ਦੀਆਂ ਡਿੱਗ ਗਈਆਂ, ਮੋਹ ਟੁੱਟ ਗਿਆ, ਜਦੋਂ ਛੰਨ ਵੀ ਡਿੱਗ ਪਈ, ਫਿਰ ਆਂਦੀ ਪਾਛੇ
ਚੱਲ ਬਰਖੈ, ਆਂਦੀ ਪਾਛੇ
ਆਂਦੀ ਨੰਗੀ, ਫਿਰ ਮੱਠੀਆਂ ਮੱਠੀਆਂ ਬੂੰਦਾਂ ਪੈਣ ਲੱਗ ਪਈਆਂ, ਮਿੱਟੀ ਚੋਂ ਖੁਸ਼ਬੂ ਆਉਣ ਲੱਗ ਪਈ, ਉਸ ਵੇਲੇ ਫਿਰ ਆਂਦੀ ਪਾਛੇ
ਥੋੜ
ਹੋ ਗਿਆ, ਕੌਲੀ ਨੇਰੀ ਚਲੇ ਗਈ, ਲਾਲ ਲਾਲ ਸੂਰਜ ਨਿਕਲ ਆਇਆ, ਨਾਲ ਬੂੰਦਾਂ ਪਈਆਂ, ਐਨ ਠੰਡ ਪੈ ਗਈ ਤੇ ਅੰਦਰ ਹੀ ਸੂਰਜ ਚੜ ਗਿਆ,
ਕਹਿ ਕਰਦੀ ਮਨੇ ਭਇਆ ਪਰਦਾਸਾ, ਕਹਿ ਕਰਦੀ ਮਨੇ ਭਇਆ ਪਰਦਾਸਾ,
ਉਹਦੇ ਭਾਨ ਜਦ ਚੀਨਾ,
ਉਹਦੇ ਭਾਨ ਜਦ ਚੀਨਾ,
ਅੰਦਰ ਜੋਤ ਦਾ ਪ੍ਰਗਟਾਵਾ ਹੋ ਗਿਆ, ਉਹਦੇ ਭਾਨ ਭਾਨ ਕਹਿੰਦੇ ਸੂਰਜ ਨੂੰ, ਉਹਦੇ ਭਾਨ
ਜਪ ਚੀਨਾ, ਉਹਦੇ ਭਾਨ ਜਪ ਚੀਨਾ,
ਪਰ ਸਭ ਤੋਂ ਪਹਿਲਾਂ ਗਿਆਨ ਆਊਗਾ, ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟੇ,
ਪਹਿਲਾਂ ਗਿਆਨ ਆਊ ਬਾਣੀ ਦਾ, ਗਿਆਨ ਅੰਧੇਰਾ ਕੱਟਿਆ, ਗੁਰਗਿਆਨ ਘਟ ਬਲਿਆ, ਫੇਰ ਜਾ ਕੇ ਹਰ ਲੱਭਦਾ ਰਤਨ ਪਦਾਰਥੋਂ, ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ, ਫੇਰ ਜਾ ਕੇ ਸਾਰੀ, ਪਰ ਪਹਿਲਾਂ ਗਿਆਨ ਆਊਗਾ, ਦੇਖੋ ਰਹਾਉ ਤੂੰ ਬਾਅਦ ਦੀ ਤੁੱਕ, ਸਭ ਤੋਂ ਪਹਿਲੀ ਸਟੇਜ ਕੀ ਹੋਏਗੀ, ਦੁਚਿੱਤੇ ਕੀ
ਦੋਏ ਰਾਣੀ, ਦੁਚਿੱਤੇ ਕੀ ਦੋਏ ਰਾਣੀ,
ਜੇ ਇੱਕ ਹੋਏ ਤਾਂ ਕੋਗਲਾ,
ਜੇ ਇੱਕ ਹੋਏ ਤਾਂ ਕੋਗਲਾ, ਰੁੱਤੀ ਨੂੰ ਰੱਖ
ਪਤ ਲੈ ਗਏ, ਇਹ ਸੱਚੇ ਕਾਲ ਕੂੜ ਵਰਤਿਆ, ਇਹ ਸੱਚੇ ਕਾਲ ਕੂੜ ਵਰਤਿਆ, ਕਲੇ ਕਾਲ ਛੁਪੇ ਤਾਰ, ਕਲੇ ਕਾਲ ਛੁਪੇ ਤਾਰ,
ਇਹ 11ਵੀਂ ਪੌੜੀ ਹੈ, ਸ਼ਬਦ ਚੌਂਕੀ ਲਈ ਅਖੀਰਲੀ ਅੱਜ ਦੀ ਪੌੜੀ ਹੈ, ਤੂੰ ਮਹਾਰਾਜ ਸ਼ਲੋਕ ਮਹੱਲੇ ਪਹਿਲੇ ਤੂੰ ਇਹ ਬਾਬਾ ਨਾਨਕ ਕਹਿੰਦਾ ਵੀ ਸੱਚ ਦਾ ਤੇ ਕਾਲ ਪੈ ਗਿਆ, ਬਾਕੀ ਜਿਹੜਾ ਹੈ ਕੂੜ ਹੈ ਉਹ ਜਿੰਨਾ ਮਰਜ਼ੀ ਇਕੱਠਾ ਕਰ ਲਓ, ਸੱਚ ਨਹੀਂ ਮਿਲਦਾ, ਉਹ ਅੱਜ ਕੱਲ੍ਹ ਤੇ ਉਹ ਹਾਲ ਹੈ, ਪਿਓਰ ਜ਼ਹਿਰ ਨਹੀਂ ਮਿਲਦਾ, ਜ਼ਹਿਰ ਚ ਵੀ ਮਿਲਾਵਟ ਹੈ, ਉਹ ਅਗਲੇ ਕਹਿੰਦੇ ਜੀ ਇਹਨੇ ਜ਼ਹਿਰ ਦੀ ਗੋਲੀ ਖਾ ਲਈ ਸਾਰੇ, ਉਹ ਡਾਕਟਰ ਕੋਲ ਭੱਜੇ ਹਸਪਤਾਲਾਂ, ਉਹ ਕਹਿੰਦੇ ਕੋਈ ਭੱਜਣ ਦੀ ਲੋੜ ਨਹੀਂ, ਉਹ ਕਹਿੰਦੇ ਜੀ ਜ਼ਹਿਰ ਖਾ ਲਿਆ ਨੂੰ ਦਿੱਤਾ, ਉਹ ਕਹਿੰਦੇ ਨਹੀਂ ਇਹਦੇ ਚ ਵੀ ਮਿਲਾਵਟ ਸੀ, ਤੋ ਇਸ ਕਰਕੇ ਪਿਓਰ ਜ਼ਹਿਰ ਸੱਚ ਕਿਤੇ ਨਹੀਂ ਮਿਲਦਾ, ਸੱਚ ਚੰਦਰ ਅਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ,
ਤੂੰ ਮਹੱਲਾ ਪਹਿਲਾ ਕਹਿੰਦੇ ਵੀ ਕਾਲ ਤੇ ਪੈ ਗਿਆ ਕੂੜ ਦਾ ਤੇ ਉਹਦੇ ਉਹ ਕੂੜ ਵੀ ਨਹੀਂ ਇੰਨਾ ਮਿਲਦਾ ਉਹਦੇ ਵੀ ਰਾਸ਼ਨ ਕਾਰਡ ਬਣ ਗਏ ਸੱਚੇ ਕਾਲ ਕੂੜ ਵਰਤਿਆ ਤੇ ਕਲੇ ਕਾਲਖ ਤੇ ਜਿਹੜੀ ਕਾਲਖ ਹੈ ਨਾ ਕਲਯੁਗ ਦੀ ਉਹ ਲਾ ਕੇ ਮੂੰਹ ਤੇ ਲੋਕੀ ਬੇਤਾਲੇ ਹੀ ਤੁਰੇ ਫਿਰਦੇ ਆ ਇਹ ਸੱਚੇ ਕਾਲ
ਕਲੇ ਕਾਲਖ ਬੇਤਾਲ
ਸੱਚੇ ਕਾਲ ਕੂੜ ਵਰਤਿਆ ਆਲੂ ਬੀਜੀ ਦਾ ਆਲੂ ਦੇ ਥੋੜੇ ਥੋੜੇ ਪੱਤੇ ਪੁੰਗਰੇ ਹੁੰਦੇ ਛੋਟੇ ਛੋਟੇ ਆਲੂ ਹੁੰਦੇ ਆ ਉਹਨਾਂ ਦੇ ਬੀ ਜੇ ਉਹਨਾਂ ਦੇ ਪੱਤੇ ਨਾ ਪੁੰਗਰੇ ਹੋਣ ਥੋੜੇ ਜਿਹੇ ਉਹ ਆਲੂ ਉੱਗਦਾ ਨਹੀਂ ਇਹ ਜ਼ਿਮੀਂਦਾਰਾਂ ਨੂੰ ਪਤਾ ਆਲੂ ਬੀਜਣ ਵਾਲਿਆਂ ਨੂੰ ਵੀ ਥੋੜੀਆਂ ਥੋੜੀਆਂ ਉਹ ਬੋਰੀ ਦੇ ਵਿੱਚ ਨਿੱਕੇ ਨਿੱਕੇ ਆਲੂ ਭਰ ਕੇ ਫਿਰ ਉਹ ਰੱਖ ਛੱਡ